आपको आना है 135 कॉमर्स वैली ड्राइव ईस्ट इन मार्कम। सेल्स सिर्फ फ्राइडे सैटरडे संडे मंडे फ्रॉम नवंबर 19 टू दिसंबर 11th। लीजास वेयर हाउस सेल। फॉर मोर इन्फॉर्मेशन लीजास कॉस्मेटिक्स डॉट कॉम।
सोडी फर्नीचर वालों जबरदस्त ऐलान, हुण तुहानू बॉक्सिंग डे सेल दा इंतजार करन दी लोड़ नहीं। अज ही सोडी फर्नीचर तो अपना मन पौंदा फर्नीचर खरीदो अते 31 दिसंबर तक किसी भी सेम आइटम दी एडवरटाइजमेंट दा सबूत साडे को लेके आओ। राइट वे क्रेडिट प्राप्त करो। सोडी फर्नीचर 142 कैनेडी रोड साउथ ब्रैम्पटन और कॉल 9058747171 905-874-7171। सोडी नीचर।
सुन रहे हैं साज़ो आवाज़ ब्रॉडकास्टिंग 770 AM रेडियो डायल पर। अगर कहीं स्टैटिक है तो आप अपने सेल फोन पे डायल कीजिए और लिसन लाइव कीजिए 6478724900। हमारी वेब www.eawaaz.com। टेलीविजन देखिए और रेडियो सुनिए।
WTOR 770 AM तो रेडियो प्रोग्राम जागो नाल जुड़ चुके सारे ही श्रोतियां दा बहुत अदब ते सत्कार दे नाल जी आया करदिया मैं इंद्रदीप भाई दा प्रोग्राम लैके हाजिर हाँ जी। अज दे प्रोग्राम दे विच जिथे साडे स्पोंसर अदारियां दे संदेश तुहाडे नाल सांझे कीते जाणगे, बिरजू होणां दीआं खबरां होणगीआं, बिरजू होणां नाल थोड़ी जी होर गल्लबात, थोड़ी जी खुल्ल के एक दो चीज़ां समझण दी कोशिश करांगे उहनां तों, एक जां दो तुहाडे नाल जिहड़े आ जी गीत ਸਾਂਝੇ ਕੀਤੇ ਜਾਣਗੇ ਅਤੇ ਕਰਦਿਆਂ ਕਰਾਉਂਦਿਆਂ 2:57 'ਤੇ ਤੁਹਾਡੇ ਨਾਲ ਜਿਹੜੀ ਆ ਜੀ ਫਤਿਹ ਸਾਂਝੀ ਕਰਕੇ ਅਤੇ ਛੁੱਟੀ ਲਵਾਂਗੇ। ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ 416-627-78 ਜਿਹੜਾ ਜੀ ਸਟੂਡੀਓ ਦਾ ਫੋਨ ਨੰਬਰ ਆ, ਤੁਸੀਂ ਇੱਥੇ ਕਾਲ ਕਰਕੇ ਅਤੇ ਆਪਣੀ ਕੋਈ ਵੀ ਗੱਲਬਾਤ ਜਿਹੜੀ ਆ ਕਰ ਸਕਦੇ ਹਾਂ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਸਾਡੇ ਤੋਂ ਗੱਲਬਾਤ ਕਰਨੀ ਹੋਵੇ ਤਾਂ 416-600-16-43-20 ਜਾਂ 416-835-63-55 'ਤੇ ਜਿਹੜੀ ਆ ਜੀ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਉੱਥੇ ਗੱਲ ਜਿਹੜੀ ਆ ਸਾਡੇ ਕਿਸੇ ਵੀ ਸਪੋਂਸਰ ਅਦਾਰੇ ਬਾਰੇ ਵੀ ਕੋਈ ਗੱਲਬਾਤ ਕਰਨੀ ਹੋਵੇ ਤਾਂ ਵੀ ਤੁਸੀਂ ਉੱਥੇ ਹੀ ਜਿਹੜੀ ਆ ਗੱਲਬਾਤ ਜਿਹੜੀ ਆ ਜੀ ਉਹ ਕਰ ਸਕਦੇ ਹੋ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਜਿਹੜੀ ਆ ਜੀ ਕੋਵਿਡ ਦੇ ਸੰਬੰਧੀ ਜਿਹੜੀ ਆ ਰਿਪੋਰਟ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਦੇ ਹਾਂ। ਕੈਨੇਡਾ ਵਾਈਡ ਇਸ ਵੇਲੇ ਜਿਹੜੇ ਆ ਜੀ 15,085 ਕੇਸ ਵਧੇ ਨੇ ਹਫ਼ਤੇ ਦੇ ਵਿੱਚ, 267 ਹੋਰ ਮੌਤਾਂ ਇਸ ਬਿਮਾਰੀ ਕਰਕੇ ਹੋਈਆਂ ਨੇ। ਹੋਸਪਿਟਲਾਈਜੇਸ਼ਨਸ ਦੀ ਗਿਣਤੀ ਜਿਹੜੀ ਆ ਜੀ 24 ਵਧੀ ਆ, ਹੁਣ ਤੱਕ 4946 ਜਿਹੜੇ ਆ ਜੀ ਇਨਸਾਨ ਹੋਸਪਿਟਲ ਦੇ ਵਿੱਚ ਕੰਮ ਕਰ ਰਹੇ ਆ। ਮੈਂ ਨੰਬਰ ਤੁਹਾਨੂੰ ਦੇ ਰਿਹਾ ਦਸੰਬਰ 2 ਦੀ ਰਿਪੋਰਟ ਦੇ ਹਿਸਾਬ ਦੇ ਨਾਲ, ਅਤੇ ਕਿਉਂਕਿ ਹੁਣ ਹਫ਼ਤਾਵਾਰੀ ਨੰਬਰ ਜਿਹੜੇ ਅਪਡੇਟ ਹੁੰਦੇ ਨੇ। ICU ਦੀ ਗਿਣਤੀ ਜਿਹੜੀ ਆ ਉਹ ਉੱਥੇ ਹੀ ਆ 287 ਜਿੰਨੀ ਪਿਛਲੇ ਹਫ਼ਤੇ ਸੀਗੀ। ਇਹਨਾਂ ਦੇ ਵਿੱਚੋਂ ਜਿਹੜੇ ਆ ਜੀ ਜੇ ਵੇਖਿਆ ਜਾਵੇ ਸਭ ਤੋਂ ਜ਼ਿਆਦਾ ICU ਦੇ ਵਿੱਚ ਅੰਟਾਰੀਓ ਦੇ ਵਿੱਚ ਨੇ 118, ਜਦੋਂ ਕਿ ਸਭ ਤੋਂ ਜ਼ਿਆਦਾ ਹੋਸਪਿਟਲ ਦੇ ਵਿੱਚ ਕੁਬੈਕ ਦੇ ਵਿੱਚ ਨੇ 2006 ਜਿਹੜੇ ਆ। ਅੰਟਾਰੀਓ ਦੇ ਵਿੱਚ ਹੋਸਪਿਟਲ ਦੇ ਵਿੱਚ 1210 ਐਡਮਿਸ਼ਨ ਜਿਹੜੀਆਂ ਨੇ ਇਸ ਬਿਮਾਰੀ ਕਰਕੇ ਹੋਈਆਂ ਨੇ। ਜੇ ਆਪਾਂ ਆਪਣੀ ਅਪੀਲ ਦੀ ਗੱਲ ਕਰਦੇ ਹਾਂ ਤਾਂ ਇਸ ਸ਼ੁੱਕਰਵਾਰ ਨੂੰ ਜੁਲਾਈ ਜਿਹੜੀ ਆ ਦਸੰਬਰ 2 ਨੂੰ ਜਿਹੜੀ ਰਿਪੋਰਟ ਅਪਡੇਟ ਹੋਈ ਆ ਉਹਦੇ ਹਿਸਾਬ ਨਾਲ 208 ਜਿਹੜੇ ਆ ਉਹ ਕੇਸ ਨਵੇਂ ਜਿਹੜੇ ਜੀ ਉਹ ਐਡ ਹੋਏ ਨੇ, ਅਤੇ ਜਿਹੜੇ ਆ ਟੋਟਲ ਮੌਤਾਂ ਦੀ ਗਿਣਤੀ ਅਪੀਲ ਦੇ ਵਿੱਚ 1553 ਜਿਹੜੀ ਆ ਜੀ ਹੈਗੀ ਆ। ਸਭ ਤੋਂ ਜ਼ਿਆਦਾ ਪਰਸੈਂਟੇਜ ਅਜੇ ਵੀ 20-29 ਸਾਲ ਵਾਲੀ ਜਿਹੜੀ ਆ ਏਜ ਗਰੁੱਪ ਦੇ ਵਿੱਚ ਇਸ ਬਿਮਾਰੀ ਦੀ ਜਿਹੜੀ ਐਕਟੀਵਿਟੀ ਦੱਸੀ ਜਾ ਰਹੀ ਹੈ। ਤੇ ਜੇ ਜਿਹੜੀ ਆ ਜੀ ਅਜੇ ਵੀ ਇਨਫਲੂਐਂਜ਼ਾ ਜਿਹੜੀ ਆ ਉਹਦੀ ਗਤੀ ਜਿਹੜੀ ਆ ਉਹ ਵਧੀ ਹੋਈ ਆ ਜੀ। ਅਪੀਲ ਦੇ ਵਿੱਚ ਐਕਟੀਵਿਟੀ ਲੈਵਲ ਹਾਈ ਦੇ ਵਿੱਚ ਦੱਸਿਆ ਜਾ ਰਿਹਾ ਰਿਪੋਰਟ ਦੇ ਮੁਤਾਬਕ, ਜਦੋਂ ਕਿ ਕੋਵਿਡ ਦੀ ਐਕਟੀਵਿਟੀ ਜਿਹੜੀ ਆ ਜੀ ਉਹ ਲੋ ਦੇ ਵਿੱਚ ਜਿਹੜੀ ਆ ਉਹ ਦੱਸੀ ਜਾ ਰਹੀ ਆ ਜੀ। ਇਨਫਲੂਐਂਜ਼ਾ ਲਾਈਕ ਸਿਮਟਮ ਵੈਸੇ ਜਿਹੜੀ ਆ ਜਿਹੜੀ ਉਹਦੀ ਜੇ ਵੇਖਿਆ ਜਾਵੇ ਤੇ ਜਿਹੜੇ ਆ ਉਹ ਗ੍ਰਾਫ ਜਿਹੜਾ ਆ ਉਹ ਸਟੇਬਲਾਈਜੇਸ਼ਨ ਵਾਲੇ ਪਾਸੇ ਨੂੰ ਜਿਹੜੀ ਆ ਉਹ ਚੱਲ ਰਿਹਾ, ਪਰ ਮਾਹਰਾਂ ਦੇ ਮੁਤਾਬਕ ਇਹਦੀ ਜਿਹੜੀ ਆ ਪੀਕ ਜਿਹੜੀ ਆ ਉਹ ਛੁੱਟੀਆਂ ਜਿਹੜੀਆਂ ਹੋਣੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜੀ ਆ ਪੀਕ ਵਾਲੇ ਪਾਸੇ ਜਿਹੜਾ ਆ ਉਹ ਆ ਸਕਦਾ। ਉਸ ਤੋਂ ਬਾਅਦ ਇਹਦਾ ਜਿਹੜੇ ਆ ਨੰਬਰਸ ਜਿਹੜੇ ਆ ਉਹ ਹੇਠਾਂ ਨੂੰ ਜਾਣੇ ਜਿਹੜੇ ਆ ਸ਼ੁਰੂ ਹੋ ਸਕਦੇ ਨੇ, ਅਤੇ ਜਿਹੜੀ ਆ ਜੀ ਇਹਦੇ ਹਿਸਾਬ ਦੇ ਨਾਲ ਜ਼ਰੂਰ ਫਿਰ ਵੀ ਜਿਹੜੇ ਮਾਹਰ ਕਹਿੰਦੇ ਨੇ ਵੀ ਤੁਹਾਨੂੰ ਆਪਣਾ ਜਿਹੜਾ ਆ ਉਹ ਹੈਂਡ ਹਾਈਜੀਨ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਜੇ ਕਿਸੇ ਦੇ ਵਿੱਚ ਵੀ ਜਿਹੜੇ ਆ ਕੋਈ ਲੱਛਣ ਹੈਗੇ ਨੇ ਬਿਮਾਰੀ ਦੇ ਤਾਂ ਜੇ ਹੋ ਸਕੇ ਤਾਂ ਉਹਨਾਂ ਵਾਸਤੇ ਜਿਹੜੀ ਆ ਘਰ ਰਹਿਣਾ ਉਹ ਰਿਕਮੈਂਡ ਕੀਤਾ ਗਿਆ ਆ। ਆਪਾਂ ਸਾਰਿਆਂ ਨੂੰ ਵੀ ਪਤਾ ਆ ਵੀ ਇਹ ਜਿਹੜਾ ਆ ਮੈਂਡੇਟਰੀ ਜਿਹੜੀ ਆਈਸੋਲੇਸ਼ਨ ਸੀਗੀ ਉਹ ਪਿਛਲੇ ਕਾਫੀ ਚਿਰ ਤੋਂ ਜਿਹੜੀ ਆ ਉਹ ਅੰਟਾਰੀਓ ਦੇ ਵਿੱਚ ਬੰਦ ਕਰ ਦਿੱਤੀ ਗਈ ਆ, ਅਤੇ ਉਸ ਤੋਂ ਬਾਅਦ ਬੀ ਸੀ ਦੇ ਵਿੱਚ ਵੀ ਜਿਹੜੀ ਆ ਮੈਂਡੇਟਰੀ ਆਈਸੋਲੇਸ਼ਨ ਜਿਹੜੀ ਆ ਉਹ ਖਤਮ ਆ ਜੀ। ਹੁਣ ਜਿਹੜੀ ਆ ਜੀ ਆਪਾਂ ਨੂੰ ਜਿਹੜੀ ਆ ਵੇਖਣ ਵਾਲੀ ਗੱਲ ਇਹ ਆ ਵੀ ਖੱਬੇ ਸੱਜੇ ਹੋਰ ਜਿਹੜੀ ਆ ਉਹ ਕੀ ਹੋ ਰਿਹਾ ਅਤੇ ਜਿਹੜਾ ਆ ਉਹ ਕੀ ਜਿਹੜਾ ਆ ਉਹਦੇ ਬਾਰੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ। ਉਹਦੇ ਨਾਲ ਨਾਲ ਹੀ ਜਿਹੜਾ ਜੀ ਆਪਾਂ ਜੇ ਗੱਲ ਕਰਦੇ ਹਾਂ ਅਤੇ ਕਦੇ ਵੀ ਜਿਹੜੀ ਆ ਉਹ ਇੱਕ ਸਾਰ ਜਿਹੜੀ ਉਹ ਚੀਜ਼ ਨਹੀਂ ਰਹਿੰਦੀ, ਇੱਕ ਸਾਰ ਜਿਹੜੀ ਆ ਉਤਾਰ ਅਤੇ ਚੜ੍ਹਾਅ ਜ਼ਿੰਦਗੀ ਦਾ ਜਿਹੜਾ ਆ ਉਹ ਹਿੱਸਾ ਆ, ਅਤੇ ਉਤਾਰ ਅਤੇ ਚੜ੍ਹਾਅ ਜਿਹੜੇ ਆ ਜੀ ਉਹ ਚੱਲਦੇ ਰਹਿੰਦੇ ਆ ਜ਼ਿੰਦਗੀ ਦੇ ਵਿੱਚ। ਜੇ ਜ਼ਿੰਦਗੀ ਜਿਹੜੀ ਆ ਉਹ ਇੱਕ ਸਾਰ ਜਿਹੜੀ ਆ ਉਹ ਕਦੇ ਵੀ ਨਾ ਰਹੀ ਆ ਅਤੇ ਨਾ ਹੀ ਜਿਹੜੀ ਆ ਜੀ ਉਹ ਰਹਿ ਸਕਦੀ ਆ, ਕਿਉਂਕਿ ਇਹਦੇ ਵਿੱਚ ਜਿਹੜੀ ਆ ਜੇ ਇੱਕ ਸਾਰ ਰਹੇ ਤਾਂ ਕਈ ਵਾਰੀ ਵੈਸੇ ਵੀ ਜਿਹੜੀ ਆ ਉਹ ਜਿਹੜੀਆਂ ਚੁਣੌਤੀਆਂ ਸਾਨੂੰ ਫੇਸ ਕਰਕੇ ਅਤੇ ਚੀਜ਼ਾਂ ਸਿੱਖਣ ਦੀ ਗੱਲ ਆਉਂਦੀ ਆ, ਚੀਜ਼ਾਂ ਜਿਹੜੀਆਂ ਆ ਉਹ ਲਾਈਫ ਦੇ ਜਿਹੜੇ ਆ ਤਜਰਬੇ ਆ ਉਹਦੇ ਵਿੱਚੋਂ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਨੂੰ ਲੱਗਦਾ ਵੀ ਆਪਾਂ ਇਹਨਾਂ 'ਚੋਂ ਸਿੱਖ ਸਕਦੇ ਹਾਂ, ਆਪਾਂ ਇਹਨਾਂ ਨੂੰ ਲੈ ਕੇ ਅੱਗੇ ਵੱਧ ਸਕਦੇ ਹਾਂ, ਅਤੇ ਉਹ ਜੇ ਉਹ ਇੱਕ ਸਾਰ ਜੀ ਚੱਲੀ ਜਾਵੇ ਤਾਂ ਫਿਰ ਉਹ ਚੀਜ਼ ਬਾਰੇ ਗੱਲਬਾਤ ਜਿਹੜੀ ਆ ਉਹ ਨਹੀਂ ਆਉਂਦੀ। ਇੱਕ ਗੀਤ ਆ ਪੁਰਾਣਾ ਬਲੈਕ ਐਂਡ ਵਾਈਟ ਫਿਲਮਾਂ ਵੇਲੇ ਦਾ, ਉਹ ਮੈਂ ਸੁਣ ਰਿਹਾ ਸੀਗਾ, ਮੈਨੂੰ ਚੰਗਾ ਲੱਗਿਆ। ਜੇ ਤੁਸੀਂ ਜਿਹੜਾ ਵੀ ਸੁਣਿਆ ਕਿ ਨਹੀਂ ਸੁਣਿਆ ਦੱਸਿਓ ਫੋਨ ਕਰਕੇ, ਮੈਂ ਤੁਹਾਡੇ ਸਾਰਿਆਂ ਨਾਲ ਸਾਂਝ ਪਾਉਣਾ। ਇਹੋ ਜਿਹੀ ਗੱਲ ਹੀ ਆ ਜ਼ਿੰਦਗੀ ਬਾਰੇ ਇੱਕ ਕੋਈ ਆ ਜਿਹੜੀ ਆ ਜੀ ਗੱਲਬਾਤ ਇਸ ਗੀਤ ਦੇ ਵਿੱਚ ਹੈਗੀ ਆ। ਦੱਸਿਓ ਕਿਵੇਂ ਲੱਗਿਆ, 416-620-1778 ਤੁਹਾਡੇ ਨਾਲ ਗੀਤ ਦੀ ਸਾਂਝ ਪਾਉਂਦੇ ਹਾਂ, ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ।
काली रतियां कभी दिन सुहाने, किस्मत की बातें तो किस्मत ही जाने। ओ बेटा जी, ओ बेटा जी, अरे ओ बाबू जी, किस्मत की हवा कभी नरम कभी गरम, कभी नरम नरम कभी गरम गरम, कभी नरम गरम नरम गरम। ओ बेटा जी, किस्मत की हवा कभी नरम कभी गरम, कभी नरम नरम कभी गरम गरम, कभी नरम गरम नरम गरम। ओ बेटा जी, ओ
बड़ी अकड़ से बेटा निकले घर से एक्टर होने बाहर किस्मत किस्मत में थे लिखे बर्तन धोने अरे भाई लिखे बर्तन धोने ओ बेटा जी जीने का मजा कभी नरम कभी गरम कभी नरम नरम कभी गरम गरम कभी नरम गरम नरम गरम ओ बेटा जी अरे ओ बाबू जी किस्मत की हवा कभी नरम कभी गरम कभी नरम नरम कभी गरम गरम कभी नरम गरम नरम गरम ओ बेटा जी चिड़िया घर में तरह तरह का जलवा मिले किसी को सूखी रोटी किसी को पूरी हलवा अरे भाई किसी को पूरी हलवा ओ बेटा जी खिचड़ी का मजा कभी नरम कभी गरम नरम कभी गरम गरम कभी नरम गरम ओ बेटा जी अरे ओ बाबू जी किस्मत की हवा कभी नरम कभी गरम कभी नरम नरम कभी गरम गरम कभी नरम गरम नरम गरम ओ बेटा जी दर्द दिया तो थोड़ा थोड़ा खुशी भी थोड़ी थोड़ी बाहर मालिक दुख और सुख की खूब बनाई जोड़ी अरे वाह खूब बनाई जोड़ी ओ बेटा जी जीवन का नशा कभी नरम नरम कभी गरम गरम कभी नरम गरम ओ बेटा जी अरे ओ बाबू जी किस्मत की हवा कभी गरम कभी नरम नरम कभी गरम गरम कभी नरम गरम ओ बेटा जी
जी बिल्कुल जी जी कदे नरम ते कदे गरम ये सारी चीज़ है बंदा जेड़ा है कई बारी सोचदा कुछ है ते हालात ते जेड़े आ घटनावां उन्हूं किसे होर पासे नूं लै जांदियां एक रिपोर्ट जेड़ी है जी वह भी आई है भी जेड़े 25 to 34 साल वाले जेड़े आ जिन्हों मिलीनियल्स कह दिंदे आ आपां ਉਹਨਾਂ ਵਾਸ ਨੂੰ ਜਿਹੜਾ ਇਸ ਵੇਲੇ ਘਰ ਲੈਣ ਦੀ ਕਾਫੀ ਜ਼ਿਆਦਾ ਸਟਰਗਲ ਚੱਲ ਰਹੀ ਆ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਇਹ ਅੱਜ ਕੱਲ੍ਹ ਜਿਹੜਾ ਆ ਘਰਾਂ ਦੇ ਪ੍ਰਾਈਸ ਜਿੱਥੇ ਕਿ ਜੇ ਪਹੁੰਚੇ ਹੋਏ ਆ ਵੀ ਉਹਦੇ ਹਿਸਾਬ ਨਾਲ ਕੀ ਹੋਊਗਾ ਉਹਦੀ ਇੱਕ ਰਿਪੋਰਟ ਜਿਹੜੀ ਆ ਜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਾਫੀ ਵਧੀਆ ਜਿਹੜੀ ਆ ਲੰਮੀ ਚੌੜੀ ਰਿਪੋਰਟ ਹੈਗੀ ਹੈ 56 ਪੇਜਾਂ ਦੀ ਰਿਪੋਰਟ ਹੈਗੀ ਆ ਜੀ ਇਹ ਇੱਕ ਚੈਰੀਟੇਬਲ ਔਰਗਨਾਈਜੇਸ਼ਨ ਵੱਲੋਂ ਇੱਥੇ ਦਿੱਤੀ ਗਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਆ ਪ੍ਰੋਗਰਾਮ ਦੇ ਆਉਂਦੇ ਹਿੱਸੇ ਦੇ ਵਿੱਚ ਪਰ ਉਸ ਤੋਂ ਪਹਿਲਾਂ ਕੁਛ ਇੱਕ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰ ਲਈਏ ਅਤੇ ਬਿਰਜੂ ਹੁਣਾਂ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ ਜੀ ਐਨ ਜੀ ਟਰਕਿੰਗ ਸਲਿਊਸ਼ਨਜ਼ ਇੰਕ ਫੋਨ ਨੰਬਰ ਹੈ ਜੀ 905-400-6125-25 9054612525 ਕਿਸੇ ਕਿਸਮ ਦਾ ਟਰਕਿੰਗ ਇੰਡਸਟਰੀ ਨਾਲ ਸੰਬੰਧਿਤ ਤੁਸੀਂ ਜਿਹੜਾ ਹੈ ਜੀ ਕੰਪਨੀ ਰਜਿਸਟਰ ਕਰਵਾਉਣੀ ਹੈ ਡਰਾਈਵਰਸ ਦੀ ਹਾਇਰਿੰਗ ਆ ਸਪੈਸ਼ਲਾਈਜ਼ਡ ਉਹਨਾਂ ਨੂੰ ਟ੍ਰੇਨਿੰਗਸ ਜਿਹੜੀਆਂ ਆ ਟਰੱਕ ਦਾ ਲਾਇਸੈਂਸ ਲੈਣ ਤੋਂ ਬਾਅਦ ਜਿਹੜੀਆਂ ਸਪੈਸ਼ਲ ਮਟੀਰੀਅਲ ਨੂੰ ਲੈ ਕੇ ਜਾਣ ਵਾਸਤੇ ਹੁੰਦੀਆਂ ਨੇ ਉਹ ਟ੍ਰੇਨਿੰਗਸ ਦਿਵਾਉਣੀਆਂ ਨੇ ਜਾਂ ਜਿਹੜਾ ਜੀ ਕੰਪਨੀ ਰਜਿਸਟਰ ਕਰਵਾ ਕੇ ਅਤੇ ਉਹ 'ਤੇ ਅੱਗੇ ਜਿਹੜੇ ਬਾਕੀ ਪੇਪਰ ਵਰਕ ਆ ਉਹਦੇ ਸੰਬੰਧੀ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਆ ਜੀ ਉਹ ਸਰਵਿਸ ਚਾਹੀਦੀ ਆ ਤਾਂ ਜੀ ਐਂਡ ਟਰਕਿੰਗ ਸਲਿਊਸ਼ਨਸ ਇੰਕ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਜੇ ਕਿਤੇ ਤੁਹਾਡਾ ਆਡਿਟ ਆ ਗਿਆ ਐਮ ਟੀ ਓ ਜਾਂ ਡੀ ਓ ਟੀ ਦਾ ਤਾਂ ਵੀ ਤੁਹਾਡੀ ਪੂਰੀ ਮਦਦ ਕਰਦੇ ਨੇ ਤੁਹਾਨੂੰ ਦੱਸਣ 'ਚ ਵੀ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਆ ਤੁਹਾਨੂੰ ਨਾਲ ਲੈ ਕੇ ਜਾਣੇ ਚਾਹੀਦੇ ਨੇ ਇਹੋ ਜਿਹੀ ਚੀਜ਼ ਵਾਸਤੇ ਜੀ ਐਨ ਜੀ ਟਰਕਿੰਗ ਸਲਿਊਸ਼ਨਸ 905-400-6125-25 ਇਹਨਾਂ ਦਾ ਫੋਨ ਨੰਬਰ ਹੈ 9054612525 ਜੋਗਿੰਦਰ ਸਿੰਘ ਜੀ ਬਾਜਵਾ ਬੜੇ ਲੰਬੇ ਸਮੇਂ ਤੋਂ ਟੋਰਾਂਟੋ ਦੇ ਵਿੱਚ ਟੈਕਸੀ ਸਰਵਿਸ ਨੂੰ ਜਿਹੜਾ ਜੀ ਉਹ ਚਲਾ ਰਹੇ ਨੇ ਬਾਜਵਾ ਟੈਕਸੀ ਉਹਨਾਂ ਨਾਲ ਸੰਪਰਕ ਕਰ ਲਓ ਟੋਰਾਂਟੋ ਦੇ ਵਿੱਚੋਂ ਟੈਕਸੀ ਦੀ ਲੋੜ ਹੈਗੀ ਆ ਤਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 416-741-6 741-6904 ਤੇ ਜਿਹੜੀ ਹੈ ਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੇਕ ਧਾਲੀਵਾਲ 416-567-8081 416-567-8081 ਤੇ ਸੰਪਰਕ ਕਰ ਲਿਓ। ਜੇ ਜਿਹੜਾ ਜੀ ਕਿਸੇ ਕਿਸਮ ਦੀ ਰੀਅਲ ਸਟੇਟ ਦੀ ਟ੍ਰਾਂਜੈਕਸ਼ਨ, ਖਾਸ ਕਰਕੇ ਕਮਰਸ਼ੀਅਲ ਰੀਅਲ ਸਟੇਟ ਦੇ ਵਿੱਚ ਤੁਸੀਂ ਜਿਹੜੀ ਆ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤੁਹਾਡੇ ਕੋਲ ਮਾਇਆ ਹੈਗੀ ਹੈ, ਮਾਇਆ ਇਨਵੈਸਟ ਕਰਕੇ ਉਹ 'ਚੋਂ ਮਾਇਆ ਬਣਾਉਣੀ ਚਾਹੁੰਦੇ ਹੋ, ਤਾਂ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਜਿਹੜੀ ਹੈ ਜੀ ਪ੍ਰੋਫੈਸ਼ਨਲ ਸਰਵਿਸ ਪ੍ਰੋਵਾਈਡ ਕਰ ਸਕਦੇ ਹਾਂ। ਨੇਕ ਧਾਲੀਵਾਲ ਜੀ 416-567-8081 ਤੇ ਜਿਹੜੀ ਹੈ ਜੀ ਉਹਨਾਂ ਨਾਲ ਸੰਪਰਕ ਕਰ ਲਿਓ। ਹੈਲਪਿੰਗ ਹੈਂਡਸ 416-716-1495 4167-16-1495 ਤੇ ਸੰਪਰਕ ਕਰ ਲਿਓ। ਹਰਦੀਪ ਕੌਰ ਹੋਣਾਂ ਨੂੰ ਪੰਜਾਬੀ ਦੀਆਂ ਕਲਾਸਾਂ ਲਾਉਂਦੇ ਨੇ ਵਰਚੁਅਲੀ, ਅਤੇ ਜਿਹੜੇ ਸੀਨੀਅਰਸ ਨੂੰ ਕੰਪਿਊਟਰ ਦੀ ਜਿਹੜੀ ਆ ਜੀ ਉਹ ਵੀ ਉਹ ਬਾਰੇ ਉਹਨਾਂ ਨੂੰ ਜਾਣਕਾਰੀ ਦਿੰਦੇ ਨੇ, ਸਿਖਾਉਂਦੇ ਨੇ ਕੰਪਿਊਟਰ ਚਲਾਉਣਾ। ਸਰਦੀਆਂ ਦੇ ਦਿਨ ਆ, ਅੱਗੇ ਪਿੱਛੇ ਤਾਂ ਚਲੋ ਬਜ਼ੁਰਗ ਬਾਹਰ ਅੰਦਰ ਜਾ ਕੇ ਸੈਰ ਕਰ ਆਉਂਦੇ ਆ, ਬਹਿ ਜਾਂਦੇ ਆ, ਗੱਪਾਂ ਮਾਰ ਲੈਂਦੇ ਆ, ਪਰ ਸਰਦੀਆਂ 'ਚ ਕਈ ਵਾਰੀ ਉਹ ਚੀਜ਼ਾਂ ਨਹੀਂ ਹੁੰਦੀਆਂ। ਘਰੇ ਬਹਿ ਕੇ ਕੰਪਿਊਟਰ ਦੇ ਰਾਹੀਂ ਤੁਸੀਂ ਜਿਹੜੀਆਂ ਜੀ ਖਬਰਾਂ ਨਿਗਾਹ ਰੱਖ ਸਕਦੇ ਹੋ, ਖੱਬੇ ਸੱਜੇ ਕੀ ਹੋ ਰਿਹਾ ਉਹ ਦੇਖ ਸਕਦੇ ਹੋ, ਅਤੇ ਫਰੀ ਦੇ ਵਿੱਚ ਜੇ ਤੁਹਾਨੂੰ ਕੰਪਿਊਟਰ ਅਜੇ ਤੱਕ ਨਾ ਥੋੜ੍ਹਾ ਜਿਹਾ ਡਰਾਉਂਦਾ ਆ ਤਾਂ ਹੈਲਪਿੰਗ ਹੈਂਡ ਅਤੇ ਹਰਦੀਪ ਕੌਰ ਹੁਣ ਨਾਲ ਸੰਪਰਕ ਕਰ ਲਿਓ, ਉਹ ਡਰ ਤੁਹਾਡਾ ਘੱਟ ਦੇਣਗੇ। 416-716-1495 4167-16-1495 ਅਤੇ ਜਿਹੜਾ ਜੀ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਆ। ਖਬਰਾਂ ਸੁਣਦੇ ਹਾਂ ਬਿਰਜੂ ਹੁਣਾਂ ਤੋਂ, ਅਤੇ ਖਬਰਾਂ ਤੋਂ ਬਾਅਦ ਪ੍ਰੋਗਰਾਮ ਇਸ ਤਰ੍ਹਾਂ ਜਾਰੀ ਰਹੇਗਾ ਜੀ। ਜੀ ਬਿਰਜੂ ਜੀ।
ਜਾਗੋ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ ਬਾਜਵਾ ਟੈਕਸੀ, ਫੋਨ ਨੰਬਰ 4167416904। ਆਜ ਦਿੱਲੀ ਮੇ ਮਿਊਨਿਸਿਪਲ ਕਾਰਪੋਰੇਸ਼ਨ ਕੇ ਇਲੈਕਸ਼ਨ ਖਤਮ ਹੋ ਗਏ ਹੈ। ਇਸ ਬਾਰ ਚੁਣਾਵ ਪ੍ਰਚਾਰ ਦੇਖਤੇ ਹੀ ਬਣਤਾ ਹੈ। ਐਸਾ ਲੱਗ ਰਿਹਾ ਥਾ ਕਿ ਇਹ ਮਿਊਨਿਸਿਪਲ ਇਲੈਕਸ਼ਨ ਨਾ ਹੋਕਰ ਅਸੈਂਬਲੀ ਇਲੈਕਸ਼ਨ ਹੈ ਜਾਂ ਪਾਰਲੀਮੈਂਟਰੀ ਇਲੈਕਸ਼ਨ ਹੈ। ਛੋਟਾ ਮੋਟਾ ਅਮਰੀਕਾ ਕਾ ਪ੍ਰੈਸੀਡੈਂਸ਼ੀਅਲ ਇਲੈਕਸ਼ਨ ਕਹਿਣਾ ਅਤਿਸ਼ੋਕਤੀ ਬਿਲਕੁਲ ਨਹੀਂ ਹੋਗੀ। ਦਿੱਲੀ ਭਰ ਮੇਂ ਬੜੇ ਬੜੇ ਹੋਰਡਿੰਗ ਦੇਖਣੇ ਕੋ ਮਿਲੇ, ਬਾਜ਼ਾਰੋਂ, ਚੌਬਾਰੋਂ ਔਰ ਪਬਲਿਕ ਪਲੇਸ ਪਰ LCD ਸਕਰੀਨ ਵਾਲੀ ਹਜ਼ਾਰੋਂ ਹਜ਼ਾਰੋਂ ਗਾੜੀਆਂ ਖੜੀ ਹੋ ਕੇ ਪ੍ਰਚਾਰ ਮੇਂ ਲਗੀ ਥੀਂ। ਇਸਕੇ ਜ਼ਰੀਏ ਭਾਜਪਾ ਔਰ ਆਮ ਆਦਮੀ ਪਾਰਟੀ ਆਪਣੀ ਆਪਣੀ ਉਪਲਬਧੀਓਂ ਕਾ ਬਖਾਨ ਕਰ ਰਹੇ ਥੇ। ਬੜੇ ਬੜੇ ਭੋਂਪੂ ਲਗੇ ਹਜ਼ਾਰੋਂ ਕੀ ਸੰਖਿਆ ਮੇਂ ਪ੍ਰਚਾਰ ਕੀ ਗਾੜੀਆਂ ਲਗੀ। ਇਨ ਦੋਨੋਂ ਪਾਰਟੀਓਂ ਕੇ ਹਜ਼ਾਰੋਂ ਪੇਡ ਐਕਟਿਵਿਸਟ ਜਨਤਾ ਕੇ ਬੀਚ ਮੇਂ ਘੂਮ ਘੂਮ ਕਰ ਪ੍ਰਚਾਰ ਕਰ ਰਹੇ ਥੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਦਿੱਲੀ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨ ਦੋ ਵਿਅਕਤੀ ਵਿਸ਼ੇਸ਼ ਕੀ ਪੋਸਟਰ ਹੋਰਡਿੰਗ ਦਿੱਲੀ ਭਰ ਮੇਂ ਛਾਏ ਹੋਏ ਥੇ। ਯਹ ਦਿਖਾਨੇ ਕੇ ਲੀਏ ਕਿ ਇਨ ਦੋਨੋਂ ਕੇ ਬੀਚ ਮੇਂ ਟੱਕਰ ਹੈ। ਮੀਡੀਆ ਔਰ ਸੋਸ਼ਲ ਮੀਡੀਆ ਕੇ ਜ਼ਰੀਏ ਐਸੀ ਐਸੀ ਖਬਰੇਂ ਦੀ ਗਈ ਤਾਂ ਕਿ ਲੋਕ ਸੰਪਰਦਾਇਕ ਤੌਰ ਪਰ ਬਟ ਜਾਏ। ਇਸ ਤਰ੍ਹਾਂ ਕੇ ਭਰਾਮਕ ਮੈਸੇਜ ਸੰਦੇਸ਼ ਤਿਆਰ ਕਰਨੇ ਕੇ ਲੀਏ ਕੰਪਨੀ ਹਾਇਰ ਕੀਏ ਗਏ ਥੇ, ਇੰਟਲੈਕਚੁਅਲ ਹਾਇਰ ਕੀਏ ਗਏ। ਸਰਮਾਏਦਾਰੀ ਮੀਡੀਆ ਨੇ MCD ਇਲੈਕਸ਼ਨ ਕੋ BJP ਬਨਾਵ ਆਮ ਆਦਮੀ ਕੇ ਤੌਰ ਪਰ ਪੇਸ਼ ਕੀਆ। ਹਾਲਾਂਕਿ MCD ਕੀ 250 ਸੀਟ ਪਰ ਕਈ ਅਨੇ ਰਾਜਨੀਤਿਕ ਪਾਰਟੀਆਂ ਵੀ ਖੜੀ ਥੀ। ਕਾਂਗਰਸ ਸਹਿਤ ਅਨੇ ਪਾਰਟੀਓਂ ਕੇ ਇਲਾਵਾ ਲੈਫਟ ਪਾਰਟੀਓਂ ਨੇ ਕੈਂਡੀਡੇਟ ਖੜੇ ਕੀਏ ਥੇ, ਜੈਸੇ ਕਿ CPI ਨੇ 3 ਕੈਂਡੀਡੇਟ, CPM ਨੇ 6 ਕੈਂਡੀਡੇਟ, ਫਾਰਵਰਡ ਬਲਾਕ ਨੇ 3 ਕੈਂਡੀਡੇਟ, CPI ML ਲਿਬਰੇਸ਼ਨ ਨੇ 5 ਕੈਂਡੀਡੇਟ ਔਰ SUCIC ਨੇ 1 ਕੈਂਡੀਡੇਟ ਖੜਾ ਕੀਆ ਥਾ। MCD ਕੇ ਕਾਮ ਪਰ ਨਜ਼ਰ ਦੌੜਾਤੇ ਹੈ ਤੋ ਯੇ ਪਾਤੇ ਹੈ ਕਿ ਇਹ ਬਾਡੀ ਹਾਸਪਿਟਲ ਔਰ ਡਿਸਪੈਂਸਰੀਆਂ ਚਲਾਤੀ ਹੈ, ਡਰੇਨੇਜ ਸਿਸਟਮ ਕੀ ਦੇਖਭਾਲ ਕਰਤੀ ਹੈ, ਮਾਰਕੀਟੋਂ ਕੀ ਦੇਖਰੇਖ ਕਰਤੀ ਹੈ, ਪਾਰਕ ਬਨਾਨਾ, ਮੈਂਟੇਨੈਂਸ ਕਰਨਾ, ਸੜਕ ਔਰ ਓਵਰ ਬ੍ਰਿਜ ਕਾ ਬਨਾਨਾ ਔਰ ਮੈਂਟੇਨੈਂਸ ਕਰਨਾ ਯੇ ਉਨਕਾ ਕਾਮ ਹੈ। ਇਸਕੇ ਸਾਥ ਹੀ ਸਟ੍ਰੀਟ ਲਾਈਟ ਲਗਾਨਾ, ਸ਼ਹਿਰ ਕੀ ਸਾਫ਼ ਸਫਾਈ ਔਰ ਕਚਰੇ ਕੋ ਠਿਕਾਨੇ ਪਰ ਲਗਾਨਾ, ਬਰਥ ਔਰ ਡੈਥ ਕਾ ਰਜਿਸਟ੍ਰੇਸ਼ਨ ਕਰਨਾ ਇਤਿਆਦਿ। ਇਸ ਬੋਡੀ ਕੇ ਪਾਸ ਕਮਾਈ ਕੇ ਬਹੁਤ ਸਾਰੇ ਸਾਧਨ ਹੈ, ਜੈਸੇ ਕਿ ਪ੍ਰਾਪਰਟੀ ਟੈਕਸ, ਪ੍ਰੋਫੈਸ਼ਨਲ ਟੈਕਸ, ਟੋਲ ਟੈਕਸ, ਪਾਰਕਿੰਗ ਫੀ ਕੀ ਵਸੂਲੀ ਕਰਨਾ। ਦੇਖਾ ਜਾਏ ਤੋ MCD ਦੇਸ਼ ਕੀ ਦੂਸਰੀ ਬੜੀ ਅਮੀਰ ਮਿਊਨਿਸਿਪਲ ਕਾਰਪੋਰੇਸ਼ਨ ਹੈ। ਇੱਕ ਅਨੁਮਾਨ ਕੇ ਮੁਤਾਬਿਕ ਦਿੱਲੀ ਮੇਂ MCD ਕੀ 2019-20 ਮੇਂ ਕਮਾਈ 21,802 ਕਰੋੜ ਕੀ ਥੀ। ਇਸਕੇ ਪਾਸ ਪ੍ਰਾਪਰਟੀ ਬਹੁਤ ਹੈ, ਪ੍ਰਾਈਮ ਲੈਂਡਸ ਹੈ, انسٹیٹیوشنز ہیں. مجھے یہ بات سمجھ میں آتی ہے کہ دلی دیش کی راجدھانی ہے, دیش کے اجارے دار پونجی پتیوں کے لیے ایم سی ڈی الیکشن بہت معنی رکھتی ہیں. اس باڈی پر ان کی کس پارٹی کا کنٹرول ہونا چاہیے, اسے انہوں نے نظر انداز نہیں کیا ہے. دلی میں پونجی وادی وکاس کے لیے, پونجی پتی ورگ کے فائدے کے لیے, ان کے رتبے کا دلی بنانے کے لیے اس باڈی کے کاموں کو پرائیویٹ کھلاڑیوں کو دینا چاہتے ہیں. بھاجپا اور عام آدمی پارٹی دونوں کے سنگھرش سے یہ ثابت ہوتا ہے کہ ایسا کرنے کے لیے وہ خود کو بہتر ثابت کرنا چاہتی ہیں. جہاں تک لوگوں کی بات ہے, پاور میں کوئی بھی آئے لوگ ہمیشہ ہارتے ہیں. ووٹ دینے کے بعد ان کی طاقت ختم. پاور میں آنے والی پارٹی 5 سال تک کچھ کام نہ کرے تو لوگ کچھ نہیں کر سکتے ہیں. جنتا کے ہاتھ میں پاور نہ ہونا دیش کی دردشا میں یہ ایک بڑا کارن ہے. ادھر شنیوار کو اتر پردیش میں ارجا منتری کے ساتھ وارتا کے بعد الیکٹریسٹی ورکروں نے 4 دن سے چل رہی ہڑتال ختم کر دیا ہے. لکھنؤ میں الیکٹریسٹی ڈپارٹمنٹ کے انجینئروں کا کہنا ہے کہ منتری نے چیئرمین کو ہٹانے سہت انے مانگوں کو لے کر دیے گئے آشواسن کے چلتے انہوں نے اپنی اس ہڑتال کو ختم کیا ہے. اگر ان کی مانگوں کو نہیں مانا گیا تو وہ پھر سے کام کا بائیکاٹ کریں گے. آپ کی جانکاری کے لیے کہ اتر پردیش کے الیکٹریسٹی ورکروں نے ودیوت کرمچاری سنیوکت سنگر سمیتی کی اگوائی میں الیکٹریسٹی ورکروں کے اتپیڑن کے ورودھ میں منگلوار سے انشچت کالین دھرنا شروع کیا تھا, کام کا بائیکاٹ کیا تھا. اس دوران دھرنا دے کر نعرے بازی کی گئی, شام کو مرسال جلوس نکالا گیا, ڈسٹرکٹ مجسٹریٹ کو ڈیمانڈ لیٹر دیے گئے. پورے راجیہ میں اتر پردیش کی راجدھانی سہت لکھنؤ سہت بنارس, گورکھپور, آگرہ, بریلی, اٹاوہ, پریاگ راج, گاجی پور, بجنور, ایودھیا سمیت سبھی شہروں میں ورکروں نے پروٹیسٹ میٹنگ کی اور مارچ نکالا. لاکھ سے زیادہ الیکٹریسٹی ورکر سڑکوں پر اترے ہیں. ان کی مانگ ہے کہ 3 پروموشن ویتنمان دیا جائے, طے سلیکشن پروسیس کے تحت چیئرمین, مینیجنگ ڈائریکٹر اور ڈائریکٹروں کی اپوائنٹمنٹ کی جائے, سبھی الیکٹریسٹی ورکروں کو کیش لیس علاج کی سویدھا دی جائے, ٹرانسفارمر ورکشاپ کے پرائیویٹائزیشن کے آرڈر کو واپس لیا جائے, پاور سب اسٹیشنوں کو آؤٹ سورس کے ذریعے چلانے کا فیصلہ رد کیا جائے, پاور ٹرانسمیشن میں جاری پرائیویٹائزیشن پروسیس کو رد کیا جائے, آگرہ فرنچائزی و گریٹر نوئیڈا کا پرائیویٹائزیشن رد کیا جائے, الیکٹریسٹی ورکروں کی سیفٹی کے لیے پاور سیکٹر امپلائیز پروٹیکشن ایکٹ لاگو کیا جائے, اولڈ پینشن اسکیم لاگو کی جائے, الیکٹریسٹی ورکروں کو کئی سالوں سے پینڈنگ بونس کا پیمنٹ بھگتان کیا جائے. یہ کچھ ان کی مانگیں ہیں. دلی کی ایک عدالت نے شنیوار کو اسٹوڈنٹ ایکٹیویسٹ عمر خالد اور یونائٹیڈ اگینسٹ ہیٹ کے ممبر خالد سیفی کو 2020 کے نارتھ ایسٹ دلی دنگوں سے جڑے ایک معاملے میں آروپ مکت کر دیا ہے. عدالت نے تھانہ کھجوری خاص میں درج ایف آئی آر 101/2020 کے معاملے میں یہ آدیش سنایا. کورٹ نے عمر خالد اور خالد سیفی کے علاوہ طارق موہین رضوی, جاگر خان اور محمد الیاس کو بھی آروپ مکت کر دیا ہے. عمر خالد اور خالد سیفی ابھی جیل میں ہیں, ان پر اب بھی یو اے پی اے کا معاملہ چل رہا ہے. آپ جاگر ریڈیو کو سن رہے ہیں. جاگر ریڈیو کے اس کارکرم کے اسپانسر ہیں کنگ ٹاونگ سے سکھا دیسی. فور اینی کائنڈ آف ٹاونگ سروسز ان نارتھ امریکا پلیز کال 416-677-2222. ورکر یونائٹیڈ یونین, یو نیڈ یونین ایٹ یور ورک پلیس, پلیز کال 416-510-0887.
میں دسنا چاہوں گا جی امولک سدھو ہونا بارے, جہے کہ ریئل اسٹیٹ کے کھیتر کے کام کر رہے ہیں, سارے جی ٹی اے آپ دیا جہاں ریئل اسٹیٹ سبھی سروسز پرووائڈ کرتے ہیں. نمبر ڈائریکٹ لائن انہوں نے نوٹ کر لو جی, جی کسی قسم کی ریئل اسٹیٹ کی ٹرانزیکشن کرنی ہے 6477197008 647 719 7008 ਜੇ ਜਿਹੜਾ ਜੀ ਤੁਸੀਂ ਮੋਰਗੇਜ ਵਾਸਤੇ ਜਿਹੜਾ ਆ ਤੁਹਾਨੂੰ ਕਿਤੋਂ ਹੱਲ ਨਹੀਂ ਮਿਲ ਰਿਹਾ, ਫਸੇ ਫਸੇ ਮਹਿਸੂਸ ਕਰਦੇ ਹੋ ਮੋਰਗੇਜ ਦੇ ਸੰਬੰਧੀ, ਤਾਂ ਐਨਵਰ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ 647-447-7054 6474047754 ਮੋਰਗੇਜ ਵਾਸਤੇ ਐਨਵਰ ਹੋਣਾ ਲਈ, ਅਤੇ ਰੀਅਲ ਸਟੇਟ ਲਈ ਅਮੋਲਕ ਸਿੱਧੂ ਹੋਣਾ ਨਾਲ 647-719-7008 ਜੀ ਬਿਰਜੂ ਜੀ।
ਪੰਜਾਬ ਮੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੀ ਅਗਵਾਈ ਮੇ ਕਿਸਾਨ ਆਪਣੀ ਮਾਂਗੋ ਕੋ ਲੇਕਰ ਅੰਮ੍ਰਿਤਸਰ ਔਰ ਫਾਜ਼ਿਲਕਾ ਮੇ ਡੀ ਸੀ ਆਫਿਸ ਕੇ ਸਾਹਮਣੇ ਪੱਕਾ ਮੋਰਚਾ ਲਗਾਏ ਹੋਏ ਹੈ। ਪੱਕੇ ਮੋਰਚੇ ਕੋ ਚਲਤੇ ਅੱਜ ਨੌਵਾਂ ਦਿਨ ਹੈ, ਇਹ 26 ਨਵੰਬਰ ਸੇ ਸ਼ੁਰੂ ਹੁਆ ਹੈ। ਅੱਜ ਕਮੇਟੀ ਨੇ ਐਲਾਨ ਕੀਆ ਹੈ ਕਿ ਆਨੇ ਵਾਲੇ 15 ਦਸੰਬਰ ਸੇ 15 ਜਨਵਰੀ ਤੱਕ ਪ੍ਰਦੇਸ਼ ਭਰ ਕੇ ਟੋਲ ਪਲਾਜ਼ਾ ਬੰਦ ਰਹੇਗੇ। 5 ਦਸੰਬਰ ਕੋ ਸਾਂਸਦ ਕੋ ਮੰਗ ਪੱਤਰ ਦਿੱਤੇ ਜਾਏਗੇ। 7 ਦਸੰਬਰ ਕੋ ਸਭੀ ਡੀ ਸੀ ਆਫਿਸੋਂ ਕੇ ਬਾਹਰ ਵੀ ਧਰਨਾ ਪ੍ਰੋਟੈਸਟ ਕੀਆ ਜਾਏਗਾ। 12 ਦਸੰਬਰ ਕੋ ਵਿਧਾਇਕੋਂ ਵ ਮੰਤਰੀਓਂ ਕੇ ਆਵਾਸੋਂ ਕਾ ਘੇਰਾਵ ਕੀਆ ਜਾਏਗਾ। ਆਨੇ ਵਾਲੇ ਸੰਘਰਸ਼ ਕੀ ਇਨ ਘੋਸ਼ਣਾਓਂ ਕੋ ਲੇਕਰ ਅੰਮ੍ਰਿਤਸਰ ਮੇ ਡੀ ਸੀ ਆਫਿਸ ਕੇ ਸਾਹਮਣੇ ਚਲ ਰਹੇ ਪੱਕੇ ਮੋਰਚੇ ਸੇ ਪ੍ਰਦੇਸ਼ ਮਹਾਸਚਿਵ ਸਰਵਨ ਸਿੰਘ ਪੰਡੇਰ ਕਾ ਕਹਿਣਾ ਹੈ ਕਿ ਪਿਛਲੇ 9 ਦਿਨੋਂ ਸੇ ਸੰਗਠਨ ਸ਼ਾਂਤੀਪੂਰਨ ਢੰਗ ਸੇ ਡੀ ਸੀ ਆਫਿਸੋਂ ਪਰ ਧਰਨਾ ਦੇਕਰ ਸਰਕਾਰ ਔਰ ਪ੍ਰਸ਼ਾਸਨ ਕੇ ਸਾਹਮਣੇ ਲੋਕੋਂ ਕੀ ਮਾਂਗੋ ਕੋ ਰਖ ਰਹੇ ਹੈ, ਲੇਕਿਨ ਸਰਕਾਰ ਧਿਆਨ ਨਹੀਂ ਦੇ ਰਹੀ ਹੈ। ਪੱਕੇ ਮੋਰਚੇ ਮੇ ਕਿਸਾਨ ਮਜ਼ਦੂਰ ਔਰ ਮਹਿਲਾਏ ਪੰਜਾਬ ਔਰ ਕੇਂਦਰ ਸਰਕਾਰ ਕੇ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਨੀਤੀਓਂ ਕੀ ਨਿੰਦਾ ਕਰਤੇ ਹੋਏ ਨਾਅਰੇਬਾਜ਼ੀ ਕਰ ਰਹੇ ਹੈ। ਵੇ ਪੂੰਜੀਪਤੀਓਂ ਔਰ ਕਾਰਪੋਰੇਟ ਘਰਾਨੋ ਕੇ ਖਿਲਾਫ਼ ਜਮਕਰ ਨਾਅਰੇਬਾਜ਼ੀ ਕਰ ਰਹੇ ਹੈ। ਕਿਸਾਨੋਂ ਕਾ ਕਹਿਣਾ ਹੈ ਕਿ ਇਹ ਸਰਕਾਰ ਚਾਹੇ ਪੰਜਾਬ ਕੀ ਹੋ ਜਾਂ ਕੇਂਦਰ ਸਰਕਾਰ ਕੀ, ਜਨਤਾ ਕੇ ਹਿੱਤ ਕੇ ਲਿਏ ਨੀਤੀ ਨਹੀਂ ਬਣਾ ਰਹੀ ਹੈ। ਵੇ ਪੂੰਜੀਪਤੀ ਘਰਾਨੋ ਕੇ ਲਿਏ ਉਨਕੇ ਹਿੱਤ ਕੇ ਲਿਏ ਉਨਕੀ ਪ੍ਰਗਤੀ ਕੇ ਲਿਏ ਨੀਤੀਆਂ ਤਿਆਰ ਕੀ ਜਾ ਰਹੀ ਹੈ, ਉਸੇ ਲਾਗੂ ਕੀ ਜਾ ਰਹੀ ਹੈ। ਜਬਕਿ ਆਮ ਜਨਤਾ ਪਰੇਸ਼ਾਨ ਹੈ, ਬੇਰੋਜ਼ਗਾਰੀ ਮੇ ਹੈ, ਗੁਰਬਤ ਮੇ ਹੈ, ਨਸ਼ਾ ਔਰ ਭੁਖਮਰੀ ਕਾ ਸ਼ਿਕਾਰ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੀ ਮੰਗ ਹੈ ਕਿ ਮਜ਼ਦੂਰੋਂ ਔਰ ਕਿਸਾਨੋਂ ਕਾ ਪੂਰਾ ਕਰਜ਼ ਮਾਫ਼ ਕੀਆ ਜਾਏ। ਕਾਰਪੋਰੇਟ ਕੰਪਨੀਓਂ ਕੀ ਤਰਫ ਸੇ ਲਗਾਏ ਜਾ ਰਹੇ ਪੀਣੇ ਵਾਲੇ ਪਾਣੀ ਕੇ ਨਹਿਰੀ ਪ੍ਰੋਜੈਕਟ ਰੱਦ ਕੀਏ ਜਾਏ ਇਤਿਆਦੀ। ਇਸੇ ਪਹਿਲੇ ਬੁੱਧਵਾਰ ਕੋ ਪੰਜਾਬ ਕੇ ਸੰਗਰੂਰ ਜ਼ਿਲ੍ਹੇ ਮੇ ਮੁੱਖ ਮੰਤਰੀ ਭਗਵੰਤ ਮਾਨ ਕੇ ਘਰ ਪਰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਗ੍ਰਾਮੀਣ ਮਜ਼ਦੂਰੋਂ ਪਰ ਸ਼ਾਮ ਕੋ ਪੰਜਾਬ ਪੁਲਿਸ ਨੇ ਬਰਬਰ ਢੰਗ ਸੇ ਲਾਠੀਚਾਰਜ ਕੀਆ। ਹਜ਼ਾਰੋਂ ਕੀ ਸੰਖਿਆ ਮੇ ਮੌਜੂਦ ਮਜ਼ਦੂਰੋਂ ਕੋ ਤਿੱਤਰ ਬਿੱਤਰ ਕੀਆ ਗਿਆ। ਲਾਠੀਚਾਰਜ ਮੇ ਦਰਜਨੋਂ ਮਜ਼ਦੂਰ ਘਾਇਲ ਹੋਏ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਨੇ ਗ੍ਰਾਮੀਣ ਮਜ਼ਦੂਰੋਂ ਕੇ ਸੰਗਠਨੋਂ ਕੇ ਨੇਤ੍ਰਤਵ ਮੇ ਗ੍ਰਾਮੀਣ ਮਜ਼ਦੂਰ ਪੰਚਾਇਤੀ ਜ਼ਮੀਨ ਮੇ ਆਪਣਾ ਹਿੱਸਾ ਦੀਏ ਜਾਣੇ ਔਰ ਗ੍ਰਾਮੀਣ ਮਜ਼ਦੂਰੋਂ ਕੀ ਮਜ਼ਦੂਰੀ ਦਰ ਬੜਾਏ ਜਾਣੇ ਕੀ ਮੰਗ ਕੋ ਲੇਕਰ ਸਰਕਾਰ ਕੇ ਪਾਸ ਪਹੁੰਚੇ ਥੇ। ਅਖਿਲ ਭਾਰਤੀ ਕਿਸਾਨ ਮਜ਼ਦੂਰ ਸਭਾ ਨੇ ਕਿਹਾ ਕਿ ਇਸ ਲਾਠੀਚਾਰਜ ਕੇ ਜ਼ਰੀਏ ਸਰਕਾਰ ਨੇ ਆਪਣਾ ਮਜ਼ਦੂਰ ਵਿਰੋਧੀ ਚਿਹਰਾ ਕੋ ਉਜਾਗਰ ਕੀਆ ਹੈ, ਹਮ ਇਸ ਕੀ ਨਿੰਦਾ ਕਰਤੇ ਹੈ। ਆਪ ਜਾਗੋ ਰੇਡੀਓ ਕੋ ਸੁਣ ਰਹੇ ਹੈ, ਆਪ ਜਾਗੋ ਰੇਡੀਓ ਕੋ ਸੁਣਦੇ ਰਹੇ। ਇਸ ਪ੍ਰੋਗਰਾਮ ਕੋ ਸਪੋਂਸਰ ਕਰਨੇ ਕੇ ਲੀਏ ਬਾਜਵਾ ਟੈਕਸੀ, ਕਿੰਗ ਟੋਵਿੰਗ ਐਂਡ ਵਰਕਰ ਯੂਨਾਈਟਿਡ ਯੂਨੀਅਨ ਕੋ ਸ਼ੁਕਰੀਆ।
ਤੁਹਾਡੀ ਕਾਰ, ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਿਕੋਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ। ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ, 2662 ਡਰਿਊ ਰੋਡ ਮਾਲਟਨ ਦੇ ਵਿੱਚ। ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ। ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ। ਐਕਸ਼ਨ ਆਟੋ ਕਲੀਜਨ।
ਮੈਥੀਸਨ ਕਲੀਜਨ, ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ, ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ, ਤਾਂ 1225 ਮੈਥੀਸਨ ਬੁਲੇਵਰਡ ਈਸਟ ਮਿਸੀਸਾਗਾ, ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ। ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ, ਤੁਹਾਨੂੰ ਪਤਾ ਕਿ ਕਿੰਗ ਟੋਇੰਗ। ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 9056140000905-614-00000 ਤੇ ਸੰਪਰਕ ਜਿਹੜਾ ਕਰ ਸਕਦੇ ਹੋ
ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਸਵਾਗਤ ਹੈ ਜੀ, ਅਤੇ ਬਿਰਜੂ ਹੁਣੇ ਜਿਹੜੇ ਆ ਉਹ ਇੱਕ ਵਾਰੀ ਫੇਰ ਜੁੜੇ ਆ ਆਪਣੇ ਨਾਲ। ਖਬਰਾਂ ਆਪਾਂ ਹੁਣੇ ਸੁਣ ਰਹੇ ਸੀਗੇ ਬਿਰਜੂ ਹੁਣਾਂ ਨੇ ਇੰਡੀਆ ਤੋਂ, ਅਤੇ ਕੁਛ ਹੋਰ ਥੋੜ੍ਹੀਆਂ ਜਿਹੀਆਂ ਗੱਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬਿਰਜੂ ਜੀ, ਇੱਕ ਵਾਰ ਫਿਰ ਸੇ ਸਵਾਗਤ ਹੈ ਜੀ ਆਪਕਾ।
ਆਪਕਾ ਵੀ ਸਵਾਗਤ ਹੈ ਔਰ ਹਮਾਰੇ ਸਭੀ ਸਰੋਤਾਓਂ ਕਾ ਵੀ।
ਬਿਰਜੂ ਜੀ, ਅਭੀ ਆਪਣੇ ਖਬਰ ਦੀ ਜੋ ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਕਮੇਟੀ ਵਾਲੋਂ ਨੇ ਪੱਕਾ ਮੋਰਚਾ ਲਗਾਇਆ ਅੰਮ੍ਰਿਤਸਰ ਔਰ ਫਾਜ਼ਿਲਕਾ ਮੇਂ, ਔਰ ਉਨਕੀ ਮਾਂਗ ਥੀ ਟੋਲ ਪਲਾਜ਼ੋ ਕੋ ਲੇਕਰ, ਵੋ ਖਤਮ ਹੋਣੇ ਚਾਹੀਏ ਥੋੜ੍ਹਾ। ਇਹ ਜਬ ਟੋਲ ਹੈ, ਯਹਾਂ ਪੇ ਵੀ ਇੱਕ ਸੜਕ ਹੈ, ਹਾਈਵੇ ਹੈ, ਔਰ ਉਸ ਪੇ ਅਗਰ ਕਿਸੀ ਨੇ ਜਾਣਾ ਹੈ ਤੋ ਵੋ ਟੋਲ ਦੇ ਕੇ ਜਾਤਾ ਹੈ, ਬਾਕੀ ਸਭੀ ਹਾਈਵੇ ਫ੍ਰੀ ਹੈ। तो वो जो ये जो अभी टोल वाली चीज़ है, ये कब से शुरू हुआ? क्योंकि जब हम वहाँ थे तो तब तो वहाँ पे ऐसा कोई टोल वाली चीज़ नहीं थी, सभी हाईवे और सड़कें और जो कुछ भी था वो सरकार ही मेंटेन करती थी। तो अभी ये प्राइवेट की तरफ करके और वो कंपनियाँ, और फिर काफ़ी देखने को मिलता है, कभी टोल पे हल्ला हो गया, कभी वो एम्प्लॉयज, एंड ऑफ द डे वो भी एम्प्लॉई हैं, उनके जो मालिक हैं जो उनको बोलेंगे वही करेंगे, लेकिन उनकी इम्प्लीमेंटेशन की वजह से काफ़ी खबरें ऐसी भी आती हैं जहां पे लड़ाई झगड़ा भी हो जाता है कई बार टोल पे। तो ये टोल वाली समस्या है क्या एक्चुअली में?
असल में जो बेसिक बात तो ये है कि जो हमारे जो आप पुराने जमाने में भी अगर आप देखेंगे
जी,
तो जो राजा महाराजा होते थे, मतलब कम से कम राज्य का जो दायित्व होता था कि भाई तालाब बनवाना, नहर खुदवाना, और जो रास्ते पे गुजरते हैं उनके रास्ता बनवाना, सड़क बनाना, ये सब जो चीजें होती थी वो राज्य के दायित्व में मानी जाती थी। अब जो है कि ये जो सारी चीजें हैं ये राज्य अपनी दायित्व मानता नहीं है, और वो मानता है कि भाई ये जो चीजें हैं ये प्रॉफिट की चीजें हैं, और ये जो चीजें हैं आप लैंड एक्विजिशन कीजिए और उसको किसी प्राइवेट के हाथ में दे दीजिए, वो सड़क बनाएगा और उसके बाद वो उसके ऊपर अपना प्रॉफिट कमाएगा, और उसके बाद की बात है। ये मोटा मोटी अभी ये देखा जा रहा है, और ये सिर्फ सड़क की बात नहीं है है, तो खासकर वहां पर बाउंसर टाइप के जो पहलवानी करते हैं, इस टाइप के लोगों को रखते हैं, अगर कोई चूं चपड़ करता है तो उसके साथ मारपीट की जाती है, और फिर पुलिस के साथ मिलकर उसको जो भी किया जाता है। क्योंकि जब आप एक बार गाड़ी लेते हैं तो गाड़ी का आप पेमेंट करते हैं, तो सब चीज, और इस बात को हमें मानना चाहिए कि जो राज्य है, स्टेट जो है, उसको ये प्रोवाइड करवाने का काम है। पर 1990 के बाद में और खासकर अभी जो 2000 के बाद में ये जो पीपीपी करके, यानी प्राइवेट पब्लिक
पार्टनरशिप,
3P
मॉडल जो है,
हाँ, ये जो लेकर ये सब चीजों को लेकर आए, अब इसके अंदर तो लड़ाई यही है कि खासकर पीपीपी मॉडल का ये मतलब है कि आप जो पब्लिक सेक्टर की जो चीजें हैं उसको आप खून चूसिए, और जो प्राइवेट जो सेक्टर है उनको आप मोटा कीजिए। जैसे कि आप ये समझ लीजिए बीएसएनएल को कंगाल किया गया, आप वोडाफोन, जियो और एयरटेल को आगे बढ़ाया गया। उसी तरीके से बीएसएनएल जो कंपनी, सरकारी कंपनियां हैं वो चूसी जाती हैं बिजली बनाने वाली जो प्राइवेट कंपनियां होती हैं। उसी तरीके से जो बिजली वितरण करने वाली, यानी डिस्ट्रीब्यूशन करने वाली जो कंपनियां, सरकारी कंपनियां होती हैं, उनको बर्बाद किया जाता है, जो बिजली वितरण करने वाली जो प्राइवेट कंपनियों के लिए। मेरे कहने का मतलब, वो सीधा मतलब है कि जो पब्लिक के धन से प्राइवेट पूंजीपति को मोटा ताजा बनाना है, ये उनका मेन। अब आप बताइए कि आप सीधा जा रहे हैं और सड़क बनाना, और ये पब्लिक के लिए, ये सरकार का दायित्व है, और उसके ऊपर से आप टैक्स क्यों लेना है और किसके लिए लेना है, और क्यों करके वो एक प्राइवेट बंदों को देना है? ये बात कम से कम जो अधिक जो कम से कम जो पहले की जनरेशन है उनको समझ में नहीं आती है। ठीक है, तो लड़ाई भी वही लोग करते हैं। मैं नए लोगों के बारे में बात नहीं करता, जो आज की जो बच्चे हैं, जो नौजवान हैं, जिनको पता नहीं है क्या चीज होता था, अभी उनके सामने जो चीज है वो उसको ही अच्छी चीज मान रहे हैं, तो पीछे की चीजों को उनको कोई मतलब नहीं है। तो मेरे कहने का मतलब है ये जो चीजें हैं ये चीजें काफी मतलब खराब चीजें हैं। उसी तरीके से बेसिक चीजें देखिए आप, शिक्षा की बात कीजिए, हेल्थ की बात कीजिए, बिजली की बात कीजिए, पानी की बात कीजिए, ट्रांसपोर्ट की बात कीजिए, जो शहरों में जो साफ सफाई की जो चीजें दी हैं अब वो सरकार की जो संस्थाएं कम करती हैं उनको भी वो प्राइवेट में दे दी जाती है कि भाई आप कीजिए इन सब चीजों को लेकर। तो ये बेसिक चीजें हैं, मैं समझता हूँ कि जैसा कि पहले आपने कुछ बोला और मैंने
अपनी
बातें
रखी जैसे नहीं वो जो है बिजली, जैसे आपकी ये बात की तो मेरे दिमाग में एक और बात आ रही थी। तो पंजाब के डिप्टी मुख्यमंत्री थे, उनकी एक बड़ी ट्रांसपोर्ट कंपनी थी बसों की, और जब ये दूसरी पार्टी की गवर्नमेंट आई तो तब काफी उस पर पॉलिटिक्स भी हुआ, लेकिन एक चीज सामने से दिखता था कि जो सरकारी बसें हैं उनकी हालात बद से बदतर होती जा रही थी, और जो प्राइवेट ट्रांसपोर्ट है और उन्हीं सेम वही सड़कें हैं, वही बस स्टेशन है, वही सारा कुछ है, और जो प्राइवेट थे बड़ी कंपनियां, छोटी कंपनियां नहीं, जिसके पास एक बस या दो बस है या कोई मिनी बस चला रहा है, उनकी हालात वैसे ही थे जैसे सरकारी रोडवेज के थे, लेकिन जिनके पास फ्लीट थी बसों की उनके हालात काफी अच्छे चल रहे थे। तो आपकी और चीज वही है, कंज्यूमर वही है, टिकट का रेट भी वही था, लेकिन कुछ ना कुछ वजह तो होगी ना, कहीं पॉलिसी में होगी या रूट में होगी या कहां पे होगी, तो उस चीज को एड्रेस करने की बात नहीं कर रहे। लेकिन एक बात आप कई बार करते होते हैं, एक राजधर्म होता है जिसमें जो भी राजा है, पहले समय में राजा थे, आजकल वोट प्रणाली से निकल के कहीं पे प्रेसिडेंट है तो कहीं पे प्रधानमंत्री है तो कहीं पे डिफरेंट लेवल की गवर्नमेंट चल रही हैं, लेकिन जिनके पास भी सत्ता है, राज है, तो उनका एक राजधर्म होता था, आप बात करते होते हो सुख और सुविधा, और ये जो सड़कें हैं सभी कुछ है वो सुविधा में ही आता है ना। अगर जैसे अभी कल खबर आ रही थी कि मर्सिडीज ने इतने मॉडल्स इंडिया में लॉन्च कर दिए, तो अगर भाई मर्सिडीज चलानी है तो सड़क पे ही चलेगी, हवा में तो चलेगी नहीं। और
ये बेसिक चीजें हैं, मतलब लोगों के लिए ये बेसिक फैसिलिटीज हैं, और ये जो फैसिलिटीज हैं आप इसको प्राइवेट करके दूसरों को सौंपना, इसका मतलब है कि वो दूसरों के प्रॉफिट के लिए आपको काम करना है, आप इससे कर रहे।
वही बोल रहा हूँ, और पहले जब थे मालूम नहीं अभी वो डिपार्टमेंट है कि नहीं थे, एक पीडब्ल्यूडी करके डिपार्टमेंट होता था, पब्लिक वर्क्स डिपार्टमेंट,
अभी भी है।
तो वो क्या करता है अगर ये बड़ी बड़ी सड़कें जो प्राइवेट हैं वहाँ पे टोल लगे हुए हैं?
हाँ, उसका कोई काम नहीं, उस क्षेत्र में उसका कोई काम नहीं है, हालांकि उसी का काम होना चाहिए। ये जो नेशनल हाईवे जो संस्थाएं हैं, जो देश की जो बड़ी बड़ी हाईवे जो बनाती है,
लेकिन उनके भी तो जो लोग काम कर रहे हैं उनको भी तो तनख्वाह मिलती होगी, जब रिटायर होंगे तो उनको पेंशन भी मिलती होगी।
हाँ, उनको गवर्नमेंट देखती है उन सब चीजों के लिए, सरकार देखती है उन चीजों के लिए।
तो ये तो जो
है यही है ना कि अगर मान लेते हैं कि बड़ी सड़क है और उन्ही सब चीजों को आप कमीशन बना के अगर थोड़ा पैसा देते हैं और सरकार जाता है तो किसी को दुख नहीं होता है। और आप दूसरे को आप अभी इन दिनों में आप देखेंगे तो बहुत अभी बात कर रहा था तो हमारे बीच में सुनने से अभी बोलना नहीं होता है, सबसे बड़ा कंज्यूमर होता है।
आपकी आवाज थोड़ा कम हो रही है।
हाँ, मतलब जो हमारे देश के अंदर जैसे लोहा है, इस्पात है, जिसको जो आयरन है, अभी आप मेरी आवाज सुना रहे?
जी जी जी, बढ़िया, अभी ठीक है।
हाँ, तो अब जैसे लोहा है, अब लोहा का जब भी बढ़ाती है टाटा की कंपनी या जिंदल की कंपनी, तो उसके ऊपर कोई भी चेष्टा नहीं होती। और उसका सबसे बड़ा कंज्यूमर भी सरकारी है। अब आप समझ सकते हो जितने भी पुल बनते हैं, कॉन्ट्रैक्ट होते हैं,
वही चीज है ना, क्योंकि अभी शायद अगले साल से वो जो 200 रूट हैं इंडियन रेलवे के वो भी प्राइवेट हो रहे हैं, और कुछ एक रेलवे स्टेशन जो है वो भी प्राइवेटली मैनेज करने के लिए दिए जा रहे हैं।
पूरी तरह से मैनेज करने के लिए वो प्लेटफॉर्म को पूरी तरह से हैंड ओवर किया जा रहा है, सफाई का काम किया जा रहा है, कैटरिंग का काम वो लोग कर रहे हैं हर चीज। और उसके बाद भी जो कंपनी जो बनेंगी और उनको भी धीरे धीरे वो प्राइवेट सेक्टर में उसको टुकड़ों में बांट के उनको भी हैंड ओवर कर दिया।
तो मेरे को एक चीज और बात लगती है, बात खैर लंबी हो रही है, ये एक तो चीज सीधा सीधा दिख रही है कि प्राइवेटाइज कर दो या कुछ और कर दो, और कभी बोलते हैं कि ऐसा करेंगे तो प्रोडक्टिविटी ज्यादा होगी, ये वो तो उनको आर्गुमेंट है, लेकिन कहीं इस पे ये तो नहीं है कि अगर जो वर्किंग क्लास है जो यहाँ पे काम करती है उनको ऑर्गेनाइज ही ना होने दिया जाए, उनको छोटे छोटे टुकड़ों में बांट दिया जाए, सभी का डिफरेंट कंपनी हो, सभी का डिफरेंट एम्प्लॉयर हो। आपकी आवाज फिर काफी कम हो गई।
एक प्लेटफॉर्म पर अगर एक बड़ी कंपनी लेके उसको 50 सब कंपनी बना के और उसको टुकड़ों में कॉन्ट्रैक्ट पे दे देती है तो कितने वर्कर होंगे?
वही बोलता हूँ ना, तो उनको वो भी ऑर्गेनाइज नहीं हो पाएंगे।
ऐसा ही हो रहा है। सरकारी संस्थाएं, दिल्ली गवर्नमेंट के अंदर दिल्ली सरकारी जो हॉस्पिटल हैं उनमें अलग अलग कॉन्ट्रैक्टर है, इसका मतलब जो पर्ची कास्ट है ना जो ट्रीटमेंट के लिए दिखाने के लिए वो एक अलग कॉन्ट्रैक्टर के पास है, जो सफाई है वो अलग कॉन्ट्रैक्टर के पास में है, उसी तरीके से जो डिस्ट्रीब्यूशन दवाई करने वाले वो अलग कॉन्ट्रैक्टर के पास में, तो इसका मतलब एक ही हॉस्पिटल है, एक ही संस्थान के लिए आप काम कर रहे हैं, उन्हीं मरीजों के लिए काम कर रहे हैं और आप अलग अलग कंपनियों में, तो आपकी ताकत कम हो जाती है।
बिल्कुल, तो अगर ऑर्गेनाइज नहीं होंगे तो पावर कम हो जाएगी, पावर कम होगी तो सभी कुछ पे ही आपको हो सकता है बेयर मिनिमम पे ही काम करना पड़े, जिससे शायद आपका खर्चा भी ना चले घर का। तो हर तरफ से ही जो है वो वर्किंग क्लास पे चोट करने की कोशिश हो रही है, चाहे देखने को ऊपर सतह से अगर देखेंगे तो ऐसा लगता है कि प्रोडक्टिविटी बढ़ने के लिए हो रहा है, इसके लिए हो रहा है, उसके लिए हो रहा है, लेकिन अब मेरे को लग रहा है कि शायद वो वर्किंग क्लास को हर तरफ से चोट डालने के लिए ऐसी बात हो रही है। आपको क्या लगता है?
दिल्ली के अंदर दिल्ली में आम आदमी पार्टी है, इनडायरेक्टली सेंट्रल गवर्नमेंट है, यानी दोनों अलग अलग पार्टियां हैं, ये दोनों पार्टियां मिलकर कभी भी दिल्ली के अंदर जो मिनिमम वेज है वो 90% से 95% लोगों को मिनिमम वेज किया ही नहीं जाता है। अब आप सोच सकते हैं मिनिमम वेज सरकार को 14,600 या 500 कुछ रुपए हैं, जिनमें से लोगों को 6,500 मिलता है। अब आप मुझे बताइए तो 6,500 में वो क्या करेंगे? ना वो बैठ रह सकते हैं, ना अपने बच्चों को खिला सकते हैं। और अगर सरकार ने अगर मान लेते हैं किसी ने ये सर्वे करके बता दिया कि दिल्ली में लोग भूखे मर रहे हैं तो गवर्नमेंट किसी कहाँ मर रहे हैं? उनका ये मतलब है कि अच्छा रोटी और दाल खाना यही भोजन है और बाकी जो दूध भोजन में नहीं आता है, मीट मछली
नहीं आता। तो जब मेरा ख्याल है मनमोहन सिंह की गवर्नमेंट थी तो तब एक बात आई थी कि जो 30 रुपए दिन का कमाता है शायद ऐसा कुछ करके था तो वो गरीब नहीं है।
हाँ,
ऐसी भी कुछ रिपोर्ट है।
डेफिनेशन अपने आप अपनी घर चल जाता है तो लोग
30 रुपए में तो 2 कप चाय भी नहीं आएगा एक दिन में। चलिए, मेरा ख्याल है इसके लिए काफी जो है जितनी भी डिस्कशन हुई उतनी ही अच्छी है, लेकिन काफी चीजें समझ में आ रही हैं कि इतना सीधा नहीं है। तो लगता है कि जो भी वर्किंग क्लास ऑर्गेनाइजेशंस हैं उनको थोड़ा आपस में तालमेल करके अपनी ईगो को साइड पे करके अगर काम किया जाए, अगर और कुछ नहीं तो एक कॉमन मिनिमम एजेंडे पे ही वो सभी इकट्ठी हो जाएं तो शायद कुछ हो सके। जी, थैंक यू बिरजू जी, थैंक यू वेरी मच,
थैंक यू।
एक रिकॉर्डर कमर्शियल ब्रेक ले लीजिए, आप सुन रहे रेडियो प्रोग्राम जागोच।
एक नहीं दो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर, हर तरह से करते हैं आपकी मदद मयंक भटनागर जी। 6476027022 6 7 702 2023।
ऑर्डर ऑर्डर, मुलजिम कसम खा, जो कुछ भी बोलेगा।
हर तरह की कानूनी सेवा ले आज ही संपर्क करो
सुभाष जोशी लॉ ऑफिस, बैरिस्टर सोलिसिटर एंड नोटरी पब्लिक सुभाष जोशी।
हर तरह दिया लीगल सर्विसेज ली,
फैमिली लॉ, कॉर्पोरेट लॉ, इमिग्रेशन लॉ, लिटिगेशन या फिर कन्वेंसिंग ऑफ विल्स एंड पावर ऑफ अटॉर्नी ले आज ही कॉन्टेक्ट करो सुभाष जोशी लॉ ऑफिस नो। आज ही पहुँचो सुभाष जोशी लॉ ऑफिस, 1530 ड्रू रोड मिसिसागा, यूनिट नंबर 30। कॉल करो 905-362-0111-905-302-0111।
कैनेडियन ग्लास विंडो लिमिटेड डोर्स, तुसी किसी भी तरह दिया डोरां तो लेके विंडोआं तक तुसी ग्लासेस दिया कोई सेवावां लेनिया चाहुंदे हो, चेक घर आ चाहे तुहाडा हाल ऑफिस, तां संगा तोची नाल तुसी 416-454-3031 ते जिहड़ा जी संपर्क कर सकदे हो। 416-454-3031 कैनेडियन ग्लास विंडो लिमिटेड तों संगा तोची
ਜੀ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਅਤੇ ਇਹੋ ਜਿਹੀ ਗੱਲ ਬਿਰਜੂ ਹੁਣਾਂ ਨਾਲ ਹੋ ਰਹੀ ਸੀਗੀ, ਇੱਥੇ ਵੀ ਹਾਲਾਤ ਇਹੋ ਜਿਹੀ ਆ, ਖਾਸ ਕਰਕੇ ਜੇ ਇੱਕ ਜਿਹੜੀ ਰਿਪੋਰਟ ਮੈਂ ਜਿਵੇਂ ਸ਼ੁਰੂ 'ਚ ਗੱਲ ਕੀਤੀ ਸੀਗੀ, ਜਿਹੜੀ ਆ ਜੈਨਰੇਸ਼ਨ ਸਕੂਈਜ਼, ਇੱਕ ਚੈਰੀਟੇਬਲ ਔਰਗਨਾਈਜੇਸ਼ਨ ਹੈ ਜੀ, ਜਿਹੜੀ ਕਿ ਜੈਨਰੇਸ਼ਨਲ ਫੇਅਰਨੈਸ ਜਿਹੜਾ ਕੈਨੇਡਾ ਦੇ ਵਿੱਚ ਵੀ ਹੋਣੀ ਚਾਹੀਦੀ ਆ, ਕਿਸੇ ਜਨਰੇਸ਼ਨ ਦੇ ਨਾਲ ਧੱਕਾ ਜਿਹੜਾ ਨਾ ਹੋਵੇ, ਉਹਨਾਂ ਨੇ ਇੱਕ 56 ਸਫ਼ਿਆਂ ਦੀ ਰਿਪੋਰਟ ਦਿੱਤੀ ਆ ਜੀ, ਸਟ੍ਰੈਡਲਿੰਗ ਦ ਗੈਪ 2022। ਇਹਦੇ ਹਿਸਾਬ ਦੇ ਨਾਲ ਇਹ ਕਹਿੰਦੇ ਆ ਬਈ ਜਿਹੜੇ ਮਿਲੀਨੀਅਲਸ ਨੇ, ਜੇ ਉਹਨਾਂ ਨੂੰ ਘਰ ਅਫੋਰਡ ਕਰਨ ਦੀ ਗੱਲ ਕਰਦੇ ਹਾਂ ਤਾਂ ਘਰਾਂ ਦੀ ਕੀਮਤ ਜੀ ਟੀ ਏ ਏਰੀਏ ਦੇ ਵਿੱਚ $500,000 ਤੱਕ ਘਟਣੀ ਚਾਹੀਦੀ ਆ, ਨਹੀਂ ਤਾਂ ਜੇ ਨਹੀਂ ਇੰਨੀ ਘਟਦੀ ਤਾਂ ਉਹ ਘਰ ਅਫੋਰਡ ਨਹੀਂ ਕਰ ਸਕਦੇ। ਉਹਦੇ ਬਾਰੇ ਜਿਹੜਾ ਉਹਨਾਂ ਨੇ ਡਾਟਾ ਦਿੱਤਾ ਆ, ਉਹਨਾਂ ਨੇ ਇਹ ਗੱਲ ਕਹੀ ਆ ਬਈ ਇਸ ਵੇਲੇ ਜਿਹੜਾ ਘਰ ਆ ਉਹ ਅੰਟਾਰੀਓ ਦੇ ਵਿੱਚ ਐਵਰੇਜ $900,000 ਦੇ ਨੇੜੇ ਤੇੜੇ ਪਿਛਲੇ ਸਾਲ ਸੀਗਾ ਜਿਹੜਾ ਉਹਦੀ ਐਵਰੇਜ ਪ੍ਰਾਈਸ ਆ ਘਰ ਦੀ। ਅਤੇ ਪਰ ਦੂਜੇ ਪਾਸੇ ਜਿਹੜੀ ਇਨਕਮ ਆ ਅੰਟਾਰੀਓ ਦੇ ਵਿੱਚ 25 ਤੋਂ 34 ਸਾਲ ਤੱਕ ਦੀ, ਉਹ ਕਈ ਦਹਾਕਿਆਂ ਤੋਂ ਇੱਕੋ ਜਿਹੀ ਆ, ਉਹਦੇ 'ਚ ਕੋਈ ਬਹੁਤਾ ਵਾਧਾ ਨਹੀਂ ਹੋਇਆ। ਅਤੇ ਇਹ ਜਿਹੜੀ ਆ ਜੀ 2020 ਦੇ ਵਿੱਚ ਜਿਹੜੀ ਐਵਰੇਜ 25 ਤੋਂ 34 ਸਾਲ ਦੇ ਅੰਟਾਰੀਓ 'ਚ ਰਹਿਣ ਵਾਲੇ ਦੀ ਜਿਹੜੀ ਇਨਕਮ ਆ ਉਹ 50,800 ਆ। ਅਤੇ ਇਹਦੇ ਕਰਕੇ ਉਹ ਕਹਿੰਦੇ ਆ ਵੀ ਜੇ ਇਨਕਮ ਦੀ ਗੱਲ ਕਰਦੇ ਹਾਂ, ਜੇ 20% ਡਾਊਨ ਦੇ ਕੇ ਅਤੇ ਘਰ ਨੂੰ ਸਾਰੇ ਨੂੰ ਜਿਹੜਾ ਆ ਅਫੋਰਡੇਬਿਲਟੀ ਦੀ ਗੱਲ ਕਰਦੇ ਹਾਂ ਤਾਂ $500,000 ਜੇ ਘਟੂਗੀ ਤਾਂ ਇਹ ਗੱਲ ਬਣੂਗੀ। ਅਤੇ ਜੇ ਜਿਹੜੀ ਆ ਇਹ ਨਹੀਂ ਹੈਗੀ ਤਾਂ ਇਹ ਜਿਹੜੀ ਆ ਜੀ ਉਹ ਇਨਕਮ ਜਿਹੜੀ ਆ ਉਹ $1,37,000 ਚਾਹੀਦੀ ਆ ਸਾਲ ਦੀ, ਤਾਂ ਜਿਹੜੀ ਆ ਅਫੋਰਡੇਬਿਲਟੀ ਹੋ ਸਕਦੀ ਆ। ਕਿਉਂਕਿ ਜੇ ਆਪਾਂ ਘਟਾਉਂਦੇ ਹਾਂ ਤਾਂ 60% ਪਿਛਲੇ ਸਾਲ ਜਿਹੜੀ ਆ $900,000 ਦੀ ਜੇ ਘਰ ਦੀ ਐਵਰੇਜ ਕੀਮਤ ਸੀਗੀ, ਅਤੇ ਉਸ 'ਚੋਂ ਜੇ 5 ਲੱਖ ਘਟਦੀ ਆ ਤਾਂ 60% ਕੀਮਤ ਜਿਹੜੀ ਆ ਉਹ ਘੱਟ ਜਾਂਦੀ ਆ। ਅਤੇ ਇਹ ਜਿਹੜੀ ਆ ਜੀ ਜਿਹੜੀ 80% ਮੌਰਗੇਜ ਨੂੰ ਕਵਰ ਕਰਨ ਵਾਸਤੇ ਇਹਨਾਂ ਨੇ ਆਪਣਾ ਸਾਰਾ ਜਿਹੜਾ ਡਾਟਾ ਦੀ ਐਨਾਲਿਸਿਸ ਕੀਤਾ ਆ, ਅਤੇ ਉਹਦੇ 'ਚੋਂ ਉਹ ਜਿਹੜੀ ਆ ਹੁਣ ਜਾਂ ਤਾਂ ਇਨਕਮ ਵਧੇ, ਜੇ ਇਨਕਮ ਨਹੀਂ ਵਧਣੀ ਤਾਂ ਉਹ ਜਿਹੜੀ ਆ ਘਰਾਂ ਦੀ ਪ੍ਰਾਈਸ ਘਟੇ। ਅਤੇ ਦੂਜੇ ਪਾਸੇ ਜਿਹੜਾ ਇੱਕ ਹੋਰ ਜਿਹੜਾ ਆ ਉਹ ਗੱਲ ਕਰ ਰਹੇ ਆ ਵੀ ਜੇ ਜਿਹੜੀ ਆ ਇਹ 22 ਸਾਲ ਤੱਕ ਜੇ ਕੰਮ ਕਰਕੇ ਅਤੇ ਉਹ 'ਚੋਂ ਸੇਵਿੰਗਸ ਆਪਣੀਆਂ ਬਚਾਉਂਦੇ ਨੇ ਤਾਂ ਜਾ ਕੇ 20% ਡਾਊਨ ਦੇਣ ਦੀ ਗੱਲ ਹੋਊਗੀ। ਅਤੇ ਇਹ ਜਿਹੜੀ ਆ ਉਹ ਜਿਹੜੇ ਅੱਜ ਕੱਲ੍ਹ ਜਿਹੜੇ ਜਨਰੇਸ਼ਨ ਘਰਾਂ ਨੂੰ ਓਨ ਕਰ ਰਹੀ ਆ ਉਹਦੇ ਨਾਲੋਂ 17 ਸਾਲ ਜ਼ਿਆਦਾ ਲੰਮਾ ਵਕਫਾ ਆ, ਤਾਂ ਉਹ ਇੰਨੀ ਕੁ ਸੇਵਿੰਗ ਕਰ ਸਕਣਗੇ ਵੀ ਉਹ ਘਰ ਲੈ ਸਕਣ। ਅਤੇ ਉਹ ਜਿਹੜੀ ਆ ਕਾਰਾਂ ਦੇ ਰੇਟ ਪਿਛਲੇ ਸਾਲ ਨਾਲੋਂ ਘਟਣ ਦੀ ਬਜਾਏ ਇਸ ਸਾਲ 'ਚ ਕਹਿੰਦੇ ਆ ਵੀ ਐਵਰੇਜ ਪ੍ਰਾਈਸ $11,00,000 ਹੋ ਗਈ ਆ, ਪਿਛਲੇ ਸਾਲ 9 ਲੱਖ ਸੀਗੀ। ਅਤੇ ਉਹਦੇ ਨਾਲ ਅਫੋਰਡੇਬਿਲਟੀ ਜਿਹੜੀ ਆ ਉਹ ਹੋਰ ਜ਼ਿਆਦਾ ਜਿਹੜੀ ਆ ਜੀ ਘੱਟ ਗਈ ਆ। ਅਤੇ ਇਹ ਜਿਹੜੀ ਆ ਵੀ ਜੇ ਨਹੀਂ ਘੱਟਦੀ ਤਾਂ ਉਹਦੇ ਨਾਲ ਫਰਕ ਪੈਂਦਾ ਆ। ਹੁਣ ਜਿਹੜੀ ਆ ਜੀ ਜੇ ਰੈਂਟ ਦੀ ਗੱਲ ਕਰਦੇ ਹਾਂ, ਜੇ ਰਹਿਣਾ ਵੀ ਹੋਵੇ ਤਾਂ ਤਾਂ ਵੀ ਜੀ ਟੀ ਏ ਦੇ ਵਿੱਚ ਦੋ ਬੈਡਰੂਮ ਦਾ ਅਪਾਰਟਮੈਂਟ ਜੇ ਰੈਂਟ ਕਰਨਾ ਹੋਵੇ ਤਾਂ 2021 ਦੇ ਵਿੱਚ ਐਵਰੇਜ ਉਹਦੀ ਰੈਂਟ ਦੀ ਕੋਸਟ 20,148 ਜਿਹੜੇ ਆ ਡੋਲਰ ਸੀਗੀ ਸਾਲ ਦੇ ਇਕੱਲੇ ਰੈਂਟ ਦੀ। ਅਤੇ ਜੇ ਜਿਹੜਾ ਆ ਵੀ ਹੁਣ ਜੇ 50,000-51,000 ਐਵਰੇਜ ਕੋਈ ਕਮਾ ਰਿਹਾ ਅਤੇ ਉਹ 'ਚੋਂ 20,000 ਜਿਹੜਾ ਆ ਉਹ ਰੈਂਟ ਜਾ ਰਿਹਾ ਅਤੇ ਬਾਕੀ ਦੇ ਜਿਹੜੇ ਆ ਉਹ ਖਰਚੇ ਵਰਚੇ ਜਿਹੜੇ ਆ ਉਹ ਕਿੱਧਰ ਨੂੰ ਜਿਹੜੀ ਆ ਜੀ ਜਾਣਗੇ, ਇਹ ਜਿਹੜੀ ਆ ਜੀ ਜ਼ਰੂਰ ਵੇਖਣ ਵਾਲੀ ਚੀਜ਼ ਹੈ। ਪਰ ਕਹਿ ਰਹੇ ਆ ਵੀ ਅਗਲੇ ਸਾਲ 'ਚ ਘਰਾਂ ਦੇ ਪ੍ਰਾਈਜ਼ ਥੋੜ੍ਹੇ ਬਹੁਤੇ ਘਟਣੇ ਸ਼ੁਰੂ ਹੋ ਜਾਣਗੇ। ਅਤੇ ਜਿਹੜਾ ਹੁਣ 11,00,000 ਦੇ ਨੇੜੇ ਤੇੜੇ ਐਵਰੇਜ ਘਰ ਦਾ ਪ੍ਰਾਈਜ਼ ਆ ਉਹ ਕਹਿੰਦੇ ਆ ਵੀ ਅਗਲੇ ਸਾਲ ਦੇ ਸ਼ੁਰੂ 'ਚ ਸ਼ਾਇਦ 10,00,000,000 ਡਾਲਰ ਦੇ ਨੇੜੇ ਤੇੜੇ ਜਿਹੜਾ ਰਹਿ ਜੇ। ਇਸ ਕਰਕੇ ਜਿਹੜਾ ਆ ਜੀ ਜਿਹੜਾ ਆਪਾਂ ਨੂੰ ਉਹ ਵੇਖਣ ਦੀ ਜਿਹੜੀ ਆ ਲੋੜ ਹੈਗੀ ਆ। ਲਾਈਨ ਸਾਡੀ ਜੁੜੀ ਆ ਜੀ ਜਸਬੀਰ ਹੁੰਦਲ ਹੋਣਾ ਦੇ ਨਾਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੁੰਦਲ ਸਾਹਿਬ ਬਹੁਤ ਬਹੁਤ ਸਵਾਗਤ ਜੀ ਰੇਡੀਓ ਪ੍ਰੋਗਰਾਮ ਜਾਗੋ ਦੇ ਵਿੱਚ।
ਧੰਨਵਾਦ ਜੀ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ। ਮੈਂ ਹੁਣੇ ਇੱਕ ਰਿਪੋਰਟ ਸਾਂਝੀ ਕਰ ਰਿਹਾ ਸੀਗਾ ਜਿਹੜੀ ਕਿ 56 ਸਫ਼ਿਆਂ ਦੀ ਰਿਪੋਰਟ ਆਈ ਆ ਅਤੇ ਉਹਦੇ 'ਚ ਹਾਲਾਤ ਬਾਹਲੇ ਰੋਜ਼ ਹੀ ਨਹੀਂ ਲੱਗ ਰਹੇ। ਜਿਹੜੇ ਮਲੀਨੀਅਲ 25-34 ਸਾਲ ਦੇ ਅੰਟਾਰੀਓ ਦੇ ਰਹਿਣ ਵਾਲੇ ਆ ਉਹਨਾਂ ਦੀ ਐਵਰੇਜ ਇਨਕਮ ਜਿਹੜੀ ਆ 2020 'ਚ 50,800 ਸੀਗੀ ਅਤੇ 2021 ਦੇ ਵਿੱਚ ਦੋ ਬੈਡਰੂਮ ਦਾ ਅਪਾਰਟਮੈਂਟ ਰੈਂਟ ਕਰਨ ਦੀ ਜਿਹੜੀ ਆ ਕੀਮਤ ਸੀਗੀ ਜੀ 20,800 ਅਤੇ ਫਿਰ ਖਾਣਾ ਪੀਣਾ ਵੀ ਆ, ਮਾੜਾ ਮੋਟਾ ਆਉਣਾ ਜਾਣਾ ਵੀ ਆ, ਅਤੇ ਜੇ ਕਿਤੇ ਨਾਲ ਕਾਰ ਵੀ ਲੈ ਲਏ ਅਤੇ ਉਹ ਜਿਹੜੀ ਆ ਫਿਰ ਉਹਦੀ ਇੰਸ਼ੋਰੈਂਸ ਵੀ ਆਪਣੀ
ਪਹਿਲਾਂ ਤੁਸੀਂ 50,000 ਵਾਲੀ ਇਨਕਮ ਨੂੰ ਨਾ ਗਿਣੋ ਭਾਜੀ, 50,000 ਤੋਂ ਟੈਕਸ ਵੀ ਕੱਟਿਆ ਜਾਣਾ।
ਨਹੀਂ ਨਹੀਂ ਮੈਂ ਉਹੀ ਗੱਲ ਜਮਾਂ ਤਕਸੀਮ ਇਸੇ ਕਰਕੇ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ ਅਤੇ ਵੀ ਉਹ ਜੇ ਗੁਣਾ ਤਕਸੀਮ ਕਰੀਏ ਤਾਂ ਉੱਧਰੋਂ ਘਰਾਂ ਦੀ ਕੀਮਤ ਕਹਿੰਦੇ ਆ ਵੀ ਜੇ ਘਟਣੀ ਚਾਹੀਦੀ ਆ ਤਾਂ ਅਫੋਰਡੇਬਿਲਟੀ ਹੋਊਗੀ, ਵੀ ਜਿਹੜਾ 20% ਡਾਊਨ ਦੇਣ ਵਾਸਤੇ ਵੀ ਕਹਿੰਦੇ 22 ਸਾਲ ਕੰਮ ਕਰਕੇ ਜੇ ਉਹ ਬੰਦੇ ਸੇਵ ਕਰਨਗੇ ਤਾਂ ਕਿਤੇ 20% ਡਾਊਨ ਦੇ ਸਕਣਗੇ। ਅਤੇ ਉਹਦੇ ਕਰਕੇ ਜਿਹੜੀ ਆ ਵੀ ਹਾਲਾਤ ਇਹੋ ਜਿਹੇ ਨਹੀਂ ਹੈਗੇ ਤੇ ਜੇ ਉੱਤੋਂ ਬੰਦੇ ਨੇ ਕੋਈ ਕਰਜ਼ਾ ਵਰਜ਼ਾ ਲੈ ਲਿਆ ਹੋਵੇ ਤੇ ਫਸ ਜੇ ਤੇ ਫਿਰ ਉਹ ਕੀ ਕਰੇ?
ਹਾਂ ਦੇਖੋ ਜੀ, ਜਿਹੜਾ ਕਰਜ਼ੇ ਦਾ ਹੱਲ ਆ ਉਹ ਤੇ ਅਸੀਂ ਦੱਸ ਸਕਦੇ ਹਾਂ ਜੀ, ਪਰ ਡਾਊਨ ਪੇਮੈਂਟ ਜੋੜਨ ਦਾ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਉਹ ਤਾਂ ਡਿਪੈਂਡ ਕਰਦਾ ਉਹਨਾਂ ਦੀ ਇਨਕਮ ਦੇ ਉੱਤੇ।
ਨਹੀਂ ਪਰ ਜੇ ਉਹ ਮੈਂ ਇਸੇ ਗੱਲ ਕੇ ਕਹਿਣਾ ਵੀ ਡਾਊਨ ਪੇਮੈਂਟ ਤੇ ਅੱਡ ਹੋ ਗਈ, ਪਰ ਜੇ ਹਾਲਾਤ ਹੀ ਇੰਨੇ ਕਿਹਾ ਵੀ ਬੰਪਰ ਟੂ ਬੰਪਰ ਹੀ ਚੱਲ ਰਹੇ ਆ, ਪੇ ਚੈੱਕ ਟੂ ਪੇ ਚੈੱਕ, ਤੇ ਉੱਤੋਂ ਕਿਸੇ ਕਾਰਨ ਕਰਕੇ ਕਰਜ਼ਾ ਚੁੱਕ ਲਿਆ।
ਬਿਲਕੁਲ ਜੀ, ਜੇ ਕੋਈ ਵੀ ਭੈਣ ਭਰਾ ਕਰਜ਼ੇ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ, ਕਰਜ਼ੇ ਉਹਨਾਂ ਦੇ ਪਰਸਨਲ ਨੇ ਜਾਂ ਕਰਜ਼ੇ ਉਹਨਾਂ ਦੇ ਬਿਜ਼ਨਸ ਦੇ ਨੇ, ਤੇ ਉਹ ਕੈਨੇਡੀਅਨ ਕਾਨੂੰਨ ਮੁਤਾਬਕ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਨੇ ਜੀ। ਤੇ ਸਾਡੀ ਕੰਪਨੀ ਵੱਲੋਂ ਇਹ ਲੰਮੇ ਸਮੇਂ ਤੋਂ ਸੇਵਾਵਾਂ ਦਿੱਤੀਆਂ ਜਾਂਦੀਆਂ ਆ ਰਹੀਆਂ ਨੇ ਵੀ ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ 'ਚ ਫਸਿਆ ਹੋਇਆ, ਉਹਨਾਂ ਨੂੰ ਲਗਦਾ ਲਾਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਸਕਣੇ ਜਾਂ ਵਾਪਸ ਨਹੀਂ ਕੀਤੇ ਜਾ ਸਕਦੇ, ਤਾਂ ਉਹ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਨੇ ਜੀ ਕਾਨੂੰਨੀ ਢੰਗ ਦੇ ਨਾਲ
ਜੀ।
ਤੇ ਇਸ ਪ੍ਰੋਗਰਾਮ ਦੇ ਤਹਿਤ $1,000 ਤੋਂ ਲੈ ਕੇ $2,50,000 ਤੱਕ ਦਾ ਕਰਜ਼ਾ ਜਿਹੜਾ ਜੀ ਉਹ ਮਾਫ਼ ਕਰਵਾਇਆ ਜਾ ਸਕਦਾ। ਬੈਂਕਰਪਸੀ ਕਰਨ ਤੋਂ ਬਿਨਾਂ 75% ਤੱਕ ਉਹ ਕਰਜ਼ਾ ਮਾਫ਼ ਹੋ ਸਕਦਾ, ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ। ਤੇ ਜਿੰਨੇ ਵੀ ਅਨਸਿਕਿਉਰਡ ਕਰਜ਼ੇ ਨੇ ਇਸ ਦੇ ਵਿੱਚ ਇਨਕਲੂਡ ਕੀਤੇ ਜਾ ਸਕਦੇ ਨੇ। ਜੇ ਕਿਸੇ ਵੀ ਭੈਣ ਭਰਾ ਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤੇ ਉਹ ਸਾਡਾ ਆਫਿਸਲਾਈਨ ਤੇ ਕੰਟੈਕਟ ਕਰ ਸਕਦਾ 416-5021316।
ਜੇ ਕਿਸੇ ਇਹੋ ਜਿਹੇ ਮਸਲੇ ਫਸ ਗਿਆ ਤੇ ਐਵੇਂ ਫਸੇ ਰਹਿਣ ਦੀ ਲੋੜ ਨਹੀਂ ਗੀ, ਕਿਸੇ ਪ੍ਰੋਫੈਸ਼ਨਲ ਨਾਲ ਸਲਾਹ ਜ਼ਰੂਰ ਕਰ ਲੈਣੀ ਚਾਹੀਦੀ ਹੈ।
ਹਾਂ ਬਿਲਕੁਲ ਜੀ, ਕੋਈ ਨਾ ਕੋਈ ਹੱਲ ਨਿਕਲ ਸਕਦਾ ਜੇ ਕੋਈ ਵੀ ਤੁਸੀਂ ਕਿਸੇ ਵੀ ਅਦਾਰੇ ਨਾਲ ਗੱਲਬਾਤ ਕਰ ਸਕਦੇ ਹੋ ਜਿਹੜੇ ਇਹੋ ਜਿਹੀ ਇਨਫਾਰਮਾਂ ਦਿੰਦੇ ਨੇ। ਮੈਨੇਜਰ ਨਾਲ ਕਿ ਤੁਸੀਂ ਸਾਡੇ ਨਾਲ ਹੀ ਕੰਟੈਕਟ ਕਰੋ, ਪਰ ਸੈਕਿੰਡ ਓਪੀਨੀਅਨ ਜ਼ਰੂਰ ਲਓ
ਜੀ, ਤੇ ਉਸ ਤੋਂ ਬਾਅਦ ਫੈਸਲਾ ਤੁਹਾਡੇ ਆਪਣੇ ਹੱਥ ਆ। ਐਡਰੈਸ ਦਿਓ ਜ਼ਰੂਰ, ਤੁਸੀਂ ਕੱਲਾ ਫੋਨ ਨੰਬਰ ਹੀ ਦਿੱਤਾ।
ਬਿਲਕੁਲ ਜੀ, ਐਡਰੈਸ ਹੈਗਾ ਜੀ 7015-98 ਯੂਨਿਟ ਨੰਬਰ 20 ਮਿਸਾਗਾ ਅੰਟੇਰੀਓ, ਫੋਨ ਨੰਬਰ 416-5021300। ਮੇਨ ਇੰਟਰਸੈਕਸ਼ਨ ਪੈਂਦਾ ਜੀ ਡੇਅਰੀ ਐਂਡ ਫੈਮਿਲੀ ਦਾ।
ਠੀਕ ਹੈ ਜੀ, ਤੇ 416-5021300 ਤੇ ਸੰਪਰਕ ਕਰ ਲਓ ਜੇ ਵਾਕਿਨ ਵੀ ਕਰ ਸਕਦੇ ਕਿ ਅਪੁਆਇੰਟਮੈਂਟ ਬਣਾਉਣੀ ਪੈਣੀ ਹੈ।
ਵੀਕਡੇਜ਼ ਵਾਕਿਨ ਵੀ ਕਰ ਸਕਦੇ ਨੇ ਜੀ, ਵੀਕਐਂਡ 'ਤੇ ਮਿਲਣਾ ਤਾਂ ਫਿਰ ਬਾਏ ਅਪੁਆਇੰਟਮੈਂਟ ਬਣਾ ਜਾ ਸਕਦਾ।
ਠੀਕ ਹੈ ਜੀ, ਅਤੇ ਜਿਹੜੀ ਆ ਨਾਲ ਕ੍ਰੈਡਿਟ ਵੀ ਕਹਿੰਦੇ ਆ ਵੀ ਉਹ ਫਿਰ ਚੰਗਾ ਚਲਾਉਣਾ ਹੋਵੇ ਤੇ ਰੀਅਸਟੈਬਲਿਸ਼ ਵੀ ਕਰਨ 'ਚ ਹੈਲਪ ਕਰਦੇ ਹੋ?
ਬਿਲਕੁਲ ਜੀ, ਜੇ ਕਿਸੇ ਦਾ ਕ੍ਰੈਡਿਟ ਖਰਾਬ ਹੋਇਆ ਕਿਸੇ ਵੀ ਕਾਰਨ ਕਰਕੇ ਤੇ ਉਹਨੂੰ ਰੀਅਸਟੈਬਲਿਸ਼ ਕਰਨਾ ਚਾਹੁੰਦੇ ਨੇ, ਤੇ ਉਹਦੀਆਂ ਅਸੀਂ ਕੋਈ ਵੀ ਫੀਸ ਚਾਰਜ ਨਹੀਂ ਕਰਦੇ, ਉਹ ਫ੍ਰੀ ਆਫ ਕੋਸਟ ਸਵਾਵਾਂ ਨੇ ਜੀ। ਕੋਈ ਸਾਡਾ ਪ੍ਰੀਵੀਅਸਲੀ ਕਲਾਇੰਟ ਹੈਗਾ ਜਾਂ ਨਹੀਂ ਹੈਗਾ, ਕਿਸੇ ਦਾ ਵੀ ਕ੍ਰੈਡਿਟ ਖਰਾਬ ਹੋਇਆ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਜੀ। ਆਫਿਸ ਦਾ ਫੋਨ ਨੰਬਰ ਅਗੇਨ 416-5021300।
ਬਹੁਤ ਬਹੁਤ ਧੰਨਵਾਦ ਜਸਵੀਰ ਜੀ।
ਥੈਂਕ ਯੂ ਜੀ।
ਜੇ ਜਿਵੇਂ ਜਸਬੀਰ ਉਹਨਾਂ ਨੇ ਗੱਲ ਕੀਤੀ, CCCA ਤੋਂ ਲੰਮੇ ਸਮੇਂ ਤੋਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਆ, ਅਤੇ ਇਹ ਜਿਹੜੀ ਆ ਜੀ ਜ਼ਰੂਰ ਜੇ ਫਸੇ ਹੋ ਤਾਂ ਸੰਪਰਕ ਕਰ ਲੈਣਾ ਚਾਹੀਦਾ। ਰਿਕਾਰਡਰ ਕਮਰਸ਼ੀਅਲ ਬ੍ਰੇਕ ਲੈ ਲਈਏ, ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ।
ਸਭਨਾ ਮਰਨਾ ਆਇਆ
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100
ਜੀ। ਬ੍ਰੇਕ ਤੋਂ ਇੱਕ ਵਾਰ ਫਿਰ ਸਵਾਗਤ ਆ ਜੀ। ਅਤੇ ਇੱਕ ਹੋਰ ਰਿਪੋਰਟ ਤੁਹਾਨੂੰ ਮੈਂ ਸਾਂਝੀ ਕਰਦੇ ਹਾਂ। ਉਹ ਕਹਿੰਦੇ ਆ ਵੀ ਜੇ ਜਿਹੜਾ ਆ ਕੋਰਨਰੀ ਹਾਰਟ ਡਿਜ਼ੀਜ਼ ਜਿਹੜਾ ਰਿਸਕ ਆ, ਜੇ ਤੁਹਾਡਾ ਬਹੁਤਾ ਸਮਾਂ ਬੈਠਿਆਂ ਦਾ ਨਿਕਲਦਾ ਆ, ਤਾਂ ਜੇ ਉਹਨੂੰ ਚੇਂਜ ਕਰ ਲਈਏ ਤਾਂ ਕਾਫੀ ਜ਼ਿਆਦਾ ਰਿਸਕ ਜਿਹੜਾ ਉਹਦਾ ਘਟਾਇਆ ਜਾ ਸਕਦਾ। 4.5 ਲੱਖ ਤੋਂ ਵੱਧ ਪਾਰਟੀਸਪੈਂਟਸ 'ਤੇ ਇਹ ਜਿਹੜੀ ਆ ਜੀ ਸਟੱਡੀ ਕੀਤੀ ਆ, 4 ਸਾਲ ਤੱਕ ਡਾਟਾ ਜਿਹੜਾ ਆ ਉਹਨੂੰ ਐਨਾਲਾਈਜ਼ ਕਰਨ ਤੋਂ ਬਾਅਦ ਇਹ ਡਾਟਾ ਕੀਤਾ ਆ। ਜਿਹੜਾ ਬੈਠੇ ਰਹਿਣ ਦੇ ਵਿੱਚ, ਜਿਵੇਂ ਬਹਿ ਕੇ ਟੀਵੀ ਵੇਖੀ ਗਏ, ਕੰਪਿਊਟਰ 'ਤੇ ਬੈਠੇ ਹੋ ਬਿਨਾਂ ਕਿਸੇ ਕੰਮ ਕਾਰ ਤੋਂ ਜਾਂ ਡਰਾਈਵਿੰਗ ਕਰਦੇ ਹੋ, ਉਹਨੂੰ ਸਾਰੇ ਨੂੰ ਇਹ ਸਡੈਂਟਰੀ ਦੇ ਵਿੱਚ ਕੀਤਾ ਗਿਆ। ਅਤੇ ਜਿਹੜਾ ਆ ਜੀ ਤੁਰਨਾ ਫਿਰਨਾ ਆ, ਆਪਣੇ ਕੰਮ ਕਰਨੇ ਆ, ਲਾਈਟ ਜਾਂ ਹੈਵੀ ਜਾਂ ਕੋਈ ਐਕਸਰਸਾਈਜ਼ ਆ ਜਿਹੜੀ, ਸਪੋਰਟ ਖੇਡਣਾ ਆ ਜਾਂ ਜਿਮ ਜਾਣਾ ਆ, ਉਹਨੂੰ ਸਾਰੇ ਨੂੰ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਕੀਤਾ ਗਿਆ। ਅਤੇ ਇਹ ਜਿਹੜਾ ਆ ਫੋਲੋਅਪ ਦੇ ਵਿੱਚੋਂ ਜਿਹੜਾ ਰਿਜ਼ਲਟ ਆਏ ਆ ਜੀ, ਉਹ ਇਹ ਆ ਵੀ ਜੇ 30 ਮਿੰਟ ਇੱਕ ਦਿਨ ਦੇ ਵਿੱਚ ਤੁਸੀਂ ਆਪਣਾ ਬਿਹੇਵੀਅਰ ਚੇਂਜ ਕਰਦੇ ਹੋ, ਸੈਡੈਂਟਰੀ ਤੋਂ ਬੈਠੇ ਰਹਿਣ ਤੋਂ ਉਹਨੂੰ ਜਿਹੜਾ ਆ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਜੋੜਦੇ ਹੋ, ਤਾਂ ਜਿਹੜਾ ਆ ਜੀ ਕੋਰਨਰੀ ਹਾਰਟ ਡਿਜ਼ੀਜ਼ ਦਾ ਰਿਸਕ 3% ਤੋਂ ਲੈ ਕੇ 12% ਤੱਕ ਘੱਟ ਸਕਦਾ। ਅਤੇ ਜੇ 1 ਘੰਟਾ ਜਿਹੜਾ ਆ ਜੀ ਤੁਸੀਂ ਉਹਨੂੰ ਕਰਦੇ ਹੋ, ਤਾਂ ਉਹ ਜਿਹੜਾ ਆ ਜੀ 6 ਤੋਂ ਲੈ ਕੇ 20% ਤੱਕ ਜਿਹੜਾ ਆ ਉਹ ਚੇਂਜ ਕੀਤਾ ਜਾ ਸਕਦਾ ਆ, 6 ਤੋਂ ਲੈ ਕੇ 23% ਤੱਕ। ਇਸ ਕਰਕੇ ਭਾਈ ਤੁਹਾਨੂੰ ਤੁਹਾਡੇ ਆਪਣੇ ਬਿਹੇਵੀਅਰ ਦਾ ਤੁਹਾਨੂੰ ਬਿਹਤਰ ਪਤਾ ਆ, ਅਤੇ ਜੇ ਜਿਹੜਾ ਤੁਹਾਨੂੰ ਲੱਗਦਾ ਵੀ ਬਹੁਤਾ ਚਿਰ ਤੁਸੀਂ ਬੈਠੇ ਰਹਿੰਦੇ ਹੋ, ਤਾਂ ਉਹਨੂੰ ਆਪਣੇ ਨੂੰ ਜਿਹੜਾ ਆ ਬਿਹੇਵੀਅਰ ਨੂੰ ਜੇ ਚੇਂਜ ਕਰ ਲਉਂਗੇ ਤਾਂ ਕਾਫੀ ਵੱਡੀ ਤਰੀਕੇ ਦੇ ਨਾਲ ਤੁਸੀਂ ਜਿਹੜਾ ਇਸ ਰਿਸਕ ਨੂੰ ਜਿਹੜਾ ਆ ਘਟਾ ਸਕਦੇ ਹੋ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਤੋਂ ਛੁੱਟੀਆਂ, ਸੇਫ ਰਹੋ ਅਤੇ ਜਿਹੜਾ ਹੈਂਡ ਹਾਈਜੀਨ ਅਤੇ ਮਾਰਾਂ ਦੇ ਆਖੇ ਲੱਗਦੇ ਰਹੋ। ਧੰਨਵਾਦ, ਅਗਲੇ ਐਤਵਾਰ ਮਿਲਦੇ ਹਾਂ ਜੀ। ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Truck ka ghoomta bhaiya Canada ki maishat ki tarakki ka zamin. Aapka truck sadakon par raaj kare aur Canada ki maishat tarakki ki raah par gamzan rahe. ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यूब थ्रू आउट ओंटारियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक ल्यूब 519-622-0660, quicktrucklube.com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
Gateway Chevrolet in Brampton has announced a limited-time special offer on Chevrolet and GMC. Are you ready to drive into fall? Only 2.99% finance rate for up to 72 months on pickup trucks. Test drive our new 2.7-liter turbo trucks now and get a $500 gas card on your purchase. Eligible Costco members get a $750 bonus on select SUVs. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
RIS, Reviving the Islamic Spirit Convention and Penny Appeal Canada presents Atif Aslam live in concert. इस लाइव कॉन्सर्ट में आतिफ असलम हमद नात और सुफियाना कलाम पेश करेंगे। ये प्रोग्राम दिसंबर की 22 तारीख को मेट्रो टोरंटो कन्वेंशन सेंटर में होने जा रहा है। तमाम डोनेशन पाकिस्तान में सैलाब जदगान से मुतासरा लोगों की मदद के लिए इस्तेमाल होगा। इस प्रोग्राम की टिकट सिर्फ 49